ਸਤਨਾਮ ਵਾਹਿਗੁਰੂ ਸਾਹਿਬ ਦਿਓ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੋ ਕਿ ਸਰਬਤਰ ਪਾਹੋ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭਿਖੀ ਕਿ ਸਰਬਤਰ ਪੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੁਖੈ ਕਿ ਸਰਬਤਰ ਪੋਖੈ ਕਿ ਸਰਬਤਰ ਸੁਖੈ ਕਿ ਸਰਬਤਰ ਪੋਖੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਛਤਰ ਚਵਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵਡਪਾ ਕੇ ਹੋ ਜੋ ਗੁਰੂ ਦਰਬਾਰ ਵਿੱਚ ਪਹੁੰਚ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ, ਇਸ ਅਮੋਲਕ ਮਨੁੱਖੀ ਜੀਵਨ ਨੂੰ ਸਫਲ ਕਰ ਰਹੇ ਹਨ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਜਾਪ ਸਾਹਿਬ ਕੁਝ ਛੰਦ ਆਪ ਜੀ ਨੇ ਸਰਵਣ ਕੀਤੇ ਨੇ। ਸਤਿਗੁਰਾਂ ਨੇ ਇਸ ਪਵਿੱਤਰ ਬਾਣੀ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਤਸਵੀਰ, ਉਸ ਦਾ ਸਰੂਪ ਔਰ ਸੁਭਾਵ, ਇਹ ਦੋ ਚੀਜ਼ਾਂ ਇਹਦੇ ਵਿੱਚ ਵਿਦਮਾਨ ਕੀਤੀਆਂ। ਇੱਕ ਪਾਸੇ ਦੱਸਿਆ ਉਹਦਾ ਚੱਕਰ ਚਿਹਨ ਕੋਈ ਨਹੀਂ, ਸਰੀਰ ਤੋਂ ਬਿਨਾਂ ਹੈ, ਆਮ ਮਨੁੱਖੀ ਜੀਵ ਵਾਂਗੂ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ, ਔਰ ਨਾ ਹੀ ਇੱਥੋਂ ਦੇ ਦੁੱਖ ਔਰ ਸੁੱਖ ਉਸ ਉੱਤੇ ਲਾਗੂ ਹੁੰਦੇ। ਤਾਂ ਫਿਰ ਇਸ ਤਰ੍ਹਾਂ ਦੇ ਰੱਬ ਨੂੰ ਯਾਦ ਕਿਵੇਂ ਕੀਤਾ ਜਾਏ, ਉਹਨੂੰ ਚੇਤੇ ਵਿੱਚ ਕਿਵੇਂ ਵਸਾਇਆ ਜਾਏ, ਉਹ ਕਿਹੜੀ ਯੁਗਤ ਹੈ, ਕਿਹੜਾ ਤਰੀਕਾ ਹੈ। ਤਾਂ ਸਤਿਗੁਰੂ ਨੇ ਜੋ ਕੁਝ ਮਹਿਸੂਸ ਕੀਤਾ ਆਪਣੀ ਜ਼ਿੰਦਗੀ ਅੰਦਰ ਮਾਣਿਆ ਹੈ, ਅਕਾਲ ਪੁਰਖ ਨੂੰ ਜਪ ਕੇ ਪਿਆਰ ਕਰਕੇ ਵੇਖ ਕੇ ਜੋ ਉਨ੍ਹਾਂ ਨੇ ਆਪ ਹੰਢਾਇਆ ਆਪਣੀ ਜ਼ਿੰਦਗੀ ਵਿੱਚ, ਉਹ ਜਿਹੜੀ ਮਹਿਸੂਸ ਕਰਨ ਦੀ ਜਿਹੜੀ ਪ੍ਰਕਿਰਿਆ ਸੀ, ਉਹਦੇ ਵਿੱਚੋਂ ਜਿਹੜਾ ਗਿਆਨ ਪ੍ਰਗਟ ਹੋਇਆ, ਉਹ ਸਾਡੇ ਵਾਸਤੇ ਬਾਣੀ ਦੇ ਵਿੱਚ ਸਤਿਗੁਰਾਂ ਨੇ ਅੰਕਿਤ ਕੀਤਾ ਹੈ। ਇੱਕ ਆਮ ਬੰਦੇ ਦੀ ਸਾਂਝ ਉਹਦੇ ਨਾਲ ਇਸ ਤਰ੍ਹਾਂ ਪੈ ਜਾਏ, ਹੋਰ ਕੋਈ ਸਾਧਨ ਨਹੀਂ, ਕੋਈ ਵੀ ਵਿਚੋਲਾ ਨਹੀਂ ਜਿਹੜਾ ਉਹਦੇ ਨਾਲ ਜੋੜ ਸਕਦਾ, ਸਿਰਫ ਬਾਣੀ ਤੇ ਉਹਨਾਂ ਸਤਿਪੁਰਸ਼ਾਂ ਦਾ ਗਿਆਨ, ਜੋ ਕੁਝ ਉਹਨਾਂ ਨੇ ਮਾਣਿਆ, ਜੋ ਉਹਨੂੰ ਬਾਣੀ ਵਿੱਚ ਅੰਕਿਤ ਕੀਤਾ, ਉਹਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ, ਹੰਢਾ ਕੇ ਆਪਣੀ ਜ਼ਿੰਦਗੀ ਅੰਦਰ, ਤੇ ਅਸੀਂ ਉਸ ਅਵਸਥਾ ਦੇ ਕੁਝ ਕੁਝ ਹਿੱਸੇ ਜਾਣ ਸਕਨੇ। ਤੇ ਸਤਿਗੁਰੂ ਨੇ ਅੱਜ ਦੇ ਇਹਨਾਂ ਸ਼ੰਤਾਂ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਸਰਬੱਤਰ ਦੀਨੈ ਕੇ ਸਰਬੱਤਰ ਦੀਨੈ। ਕਹਿਣ ਲੱਗੇ ਜਦੋਂ ਮੈਂ ਤੈਨੂੰ ਦੇਖਣਾ ਤੇ ਜਦੋਂ ਦਾ ਸੰਸਾਰ ਬਣਿਆ, ਹਰ ਇੱਕ ਬੰਦੇ ਦੀ ਹਰ ਰੋਜ਼ ਕੋਈ ਨਾ ਕੋਈ ਮੰਗ ਹੈ, ਤੇ ਇੱਕ ਟਾਈਮ ਨਹੀਂ, ਤਿੰਨ ਤਿੰਨ ਸਮੇਂ ਬੰਦੇ ਨੂੰ ਖਾਣ ਲਈ ਪੀਣ ਲਈ ਚਾਹੀਦਾ। ਹਜ਼ਾਰਾਂ ਹੀ ਜੀਵ ਪੈਦਾ ਕੀਤੇ, ਲੱਖਾਂ ਦੀ ਗਿਣਤੀ ਵਿੱਚ, ਕੋਈ ਸ਼ੁਮਾਰ ਨਹੀਂ, ਕੋਈ ਅੰਤ ਨਹੀਂ। ਤੇ ਜਿੰਨਿਆਂ ਨੂੰ ਤੂੰ ਪੈਦਾ ਕੀਤਾ ਉਹਨਾਂ ਸਾਰਿਆਂ ਦੇ ਵਿੱਚ ਤੂੰ ਤ੍ਰਿਸ਼ਨਾ ਪਾਈ ਹੈ ਕਿ ਕੁਝ ਨਾ ਕੁਝ ਮੰਗਣਗੇ ਜ਼ਰੂਰ। ਜਨਮ ਲੈਂਦਿਆਂ ਸਾਰ ਤੇ ਕੋਈ ਜ਼ਿਆਦਾ ਨਹੀਂ ਮੰਗਦਾ ਜੀਵ, ਸਿਰਫ ਸਰੀਰ ਵਾਸਤੇ ਦੁੱਧ ਮੰਗਦਾ, ਪਹਿਲੇ ਪਿਆਰ ਲੱਗਾ ਥਣ ਦੁੱਧ। ਤੇ ਜਦੋਂ ਤੂੰ ਇਹਨੇ ਲੋਕਾਂ ਨੂੰ ਪੈਦਾ ਕੀਤਾ ਤੇ ਫਿਰ ਤੈਨੂੰ ਉਹਨਾਂ ਦੇ ਅੰਦਰ ਇੱਕ ਰੁਚੀ ਪਾ ਦਿੱਤੀ ਵੀ ਹਰ ਇੱਕ ਨੇ ਕੁਝ ਨਾ ਕੁਝ ਮੰਗਣਾ ਹੈ। ਜਿਉਂ ਜਿਉਂ ਸਰੀਰ ਵਧੇਗਾ, ਜਿਉਂ ਜਿਉਂ ਮਨ ਦਾ ਵਿਕਾਸ ਹੋਵੇਗਾ ਤੇ ਸੰਸਾਰੀ ਗਿਆਨ ਇਹਦੇ ਵਿੱਚ ਵਧੇਗਾ, ਤਿਉਂ ਤਿਉਂ ਤ੍ਰਿਸ਼ਨਾ ਵੀ ਨਾਲ ਨਾਲ ਵੱਡੀ ਹੋ ਜਾਏਗੀ, ਮੰਗਾਂ ਵੀ ਵੱਡੀਆਂ ਹੋ ਜਾਣਗੀਆਂ, ਹੋਰ ਵੱਡੀ ਮੰਗ ਵੱਧਦੀ ਜਾਏਗੀ। ਇਹ ਪਤਾ ਸੀ ਉਹਨੂੰ। ਤਾਂ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਕਾਇਨਾਤ ਦੇ ਅੰਦਰ, ਇਸ ਧਰਤੀ ਦੇ ਅੰਦਰ ਇੰਨਾ ਕੁਝ ਪਹਿਲਾਂ ਹੀ ਪਾ ਦਿੱਤਾ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਸਨ ਲੋਏ ਲੋਏ ਭੰਡਾਰ, ਭੰਡਾਰ ਕਹਿੰਦੇ ਨੇ ਖਜ਼ਾਨਿਆਂ। ਬੰਦੇ ਦੇ ਮਨ ਦੀ ਭੁੱਖ ਦਾ ਉਹਨੂੰ ਪਤਾ ਸੀ, ਇਹਨੇ ਆਪਣੇ ਜੋਗਾ ਤੇ ਮੰਗਣਾ ਹੀ ਮੰਗਣਾ, ਇਹਨੇ ਢੇਰ ਲਾਉਣ ਜੋਗਾ ਵੀ ਮੰਗਣਾ ਹੈ, ਇਕੱਠਾ ਕਰਨ ਜੋਗਾ ਵੀ ਮੰਗਣਾ ਹੈ। ਅੱਖ ਹੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਕੇ ਸਰਬੱਤਰ ਦੀਨੈ, ਫਿਰ ਸਾਰਿਆਂ ਨੂੰ ਦਿੰਦਾ ਵੀ ਹੈ। ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ। ਇੱਕ ਉਹਦਾ ਸੁਭਾਵ ਹੈ ਕਿ ਜਿਹੜੇ ਜੀਵ ਜੋ ਵੀ ਕੋਈ ਮੰਗੇਗਾ ਉਹਨੇ ਦੇਣਾ ਹੀ ਦੇਣਾ ਹੈ, ਭਾਵੇਂ ਕਿੰਨਾ ਕੁਝ ਮੰਗ ਲੈ, ਕੋਈ ਸ਼ੱਕ ਨਹੀਂ। ਹਾਂ, ਇੱਕ ਉਹਦੀ ਮਜਬੂਰੀ ਹੈ ਬਈ ਸਮਾਂ ਤਾਂ ਉਹਨੂੰ ਚਾਹੀਦਾ, ਵੀ ਇੱਕੋ ਦਮ ਨਹੀਂ ਕੁਝ ਦੇ ਸਕਦਾ। ਜਿਹੜੀ ਵੀ ਚੀਜ਼ ਦਾ ਸੰਕਲਪ ਸਾਡੇ ਵਿੱਚ ਅੱਜ ਪੱਕਾ ਹੋ ਗਿਆ ਨਾ ਵੀ ਇਹ ਮੇਰੇ ਕੋਲ ਹੋਵੇ, ਤਾਂ ਉਹਦੇ ਦਰਬਾਰ ਵਿੱਚ ਉਹਦੀ ਘੰਟੀ ਖੜਕ ਗਈ, ਉੱਥੇ ਉਹ ਖਬਰ ਪਹੁੰਚ ਗਈ ਵੀ ਫਲਾਣੇ ਬੰਦੇ ਨੇ ਇਹ ਚੀਜ਼ ਮੰਗ ਲਈ ਹੈ। ਵੇਖਿਆ ਅੱਜ ਕਿੱਥੇ ਦਿਆਂ, ਫਿਰ ਲੰਬੇ ਤੋਂ ਲੰਬੇ ਜਨਮ ਵੱਧਦੇ ਜਾਂਦੇ ਨੇ। ਪਰ ਦੂਜੇ ਪਾਸੇ ਮੰਗਣ ਵਾਲੇ ਦੀ ਮੁਸੀਬਤ ਵੱਧ ਜਾਂਦੀ ਹੈ, ਕਿਉਂਕਿ ਜਿਉਂ ਜਿਉਂ ਉਹਦੀਆਂ ਮੰਗਾਂ ਵੱਧਦੀਆਂ ਨੇ ਤਿਉਂ ਤਿਉਂ ਜਿਉਂ ਜਿਉਂ ਉਹਦੀ ਤ੍ਰਿਸ਼ਨਾ ਵੱਡੀ ਹੁੰਦੀ ਹੈ, ਤ੍ਰਿਸ਼ਨਾ ਵੱਡੀ ਹੋਣ ਦੇ ਨਾਲ ਨਾਲ ਉਹਦਾ ਦੁੱਖ ਵੀ ਵੱਡਾ ਹੁੰਦਾ ਜਾਂਦਾ। ਜਿੰਨੀ ਵੱਡੀ ਤ੍ਰਿਸ਼ਨਾ ਉਹਨਾਂ ਵੱਡਾ ਦੁੱਖ, ਜਿੰਨਾ ਵੱਡਾ ਸੰਤੋਖ ਉਹਨਾਂ ਵੱਡਾ ਸੁੱਖ। ਇਹ ਦੋ ਚੀਜ਼ਾਂ ਦੇ ਨਾਮ ਨੇ। ਸੁੱਖ ਕਿਹਨੂੰ ਕਹਿੰਦੇ ਨੇ? ਸੰਤੋਖ ਨੂੰ। ਸੰਤੋਖ ਦਾ ਮਤਲਬ ਕੀ ਹੈ? ਕਿ ਜੋ ਕੁਝ ਕੋਲ ਹੈ ਉਹਨੂੰ ਵੇਖਣਾ, ਜੋ ਕੁਝ ਆਪਣੇ ਕੋਲ ਹੈ ਉਹਨੂੰ ਵੇਖਣਾ, ਉਹਨੂੰ ਕਹਿੰਦੇ ਸੰਤੋਖ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੰਤੋਖ ਥਾਪ ਰੱਖਿਆ ਜਿਨ ਸੂਤ। ਸੂਤ ਦਾ ਮਤਲਬ ਹੁੰਦਾ ਹੈ ਜਿਹੜੇ ਸੂਤਰ ਨਾਲ, ਜਿਹੜੇ ਧਾਗੇ ਨਾਲ ਮਿਸਤਰੀ ਰਾਜ ਕੰਧ ਸਿੱਧੀ ਰੱਖਦਾ। ਜੇ ਸੂਤਰ ਨਾ ਹੋਵੇ, ਜਦੋਂ ਕੰਧ ਕੱਢੀ ਜਾਂਦੀ, ਮਕਾਨ ਬਣਾਏ ਜਾਂਦੇ, ਜੇ ਕਿਸੇ ਮਕਾਨ ਬਣਾਉਣ ਵਾਲੇ, ਨਿਰਮਾਣ ਕਰਨ ਵਾਲੇ ਮਿਸਤਰੀ ਕੋਲ ਸੂਤਰ ਨਹੀਂ, ਧਾਗਾ ਨਹੀਂ, ਉਹ ਕੰਧ ਡਿੰਗੀ ਹੋ ਜਾਏਗੀ। ਤੇ ਜਿਸ ਬੰਦੇ ਕੋਲ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੰਤੋਖ ਦਾ ਧਾਗਾ ਨਹੀਂ ਨਾ, ਸੰਤੋਖ ਥਾਪ ਰੱਖਿਆ ਜਨ ਸੂਤ, ਜਿਸ ਮਨੁੱਖ ਦੀ ਜ਼ਿੰਦਗੀ ਵਿਚ ਸਬਰ ਸੰਤੋਖ ਦਾ ਧਾਗਾ ਨਹੀਂ, ਬਸ ਉਹਦੀ ਜ਼ਿੰਦਗੀ ਦੀ ਕੰਧ ਫਿਰ ਡਿੰਗੀ ਹੋ ਜਾਂਦੀ ਹੈ, ਕੋਈ ਇੱਟ ਇਧਰ ਨੂੰ ਕੋਈ ਉਧਰ ਨੂੰ। ਇਸ ਲਈ ਕਹਿੰਦੇ ਨੇ ਸਭ ਤੋਂ ਕਰੂਪ ਲੋਭੀ ਬੰਦਾ ਹੈ। ਜਿਹੜਾ ਮਨੁੱਖ ਲੋਭੀ ਹੈ ਨਾ, ਜਿਉਂ ਜਿਉਂ ਬੰਦਾ ਸੰਤੋਖੀ ਹੋਵੇਗਾ, ਨੈਣ ਨਕਸ਼ਾਂ ਦੀ ਗੱਲ ਨਹੀਂ, ਇਹ ਇੱਕ ਵਿਗਿਆਨ ਹੈ ਸੁੰਦਰਤਾ ਦਾ, ਨੈਣ ਨਕਸ਼ ਦੀ ਗੱਲ ਨਹੀਂ। ਜਿਉਂ ਜਿਉਂ ਗੁਰੂ ਕੇ ਸਵਾਰਿਓ ਬੰਦੇ ਦਾ ਸੰਤੋਖ ਵਧੇਗਾ, ਤਿਉਂ ਤਿਉਂ ਉਹਦੀ ਸੁੰਦਰਤਾ ਵਧਣੀ ਸ਼ੁਰੂ ਹੋ ਜਾਏਗੀ। ਭਾਵੇਂ ਉਹ ਕਿਵੇਂ ਦਾ ਹੈ, ਕਿਹੜੀ ਨਸਲ ਦਾ, ਕਿਹੜੀ ਰੰਗ ਦਾ ਹੈ, ਕਿਹੜੇ ਢੰਗ ਦਾ ਹੈ, ਕੁਝ ਵੀ ਹੋਵੇ, ਸੰਤੋਖ ਇੱਕ ਐਸੀ ਸੁੰਦਰਤਾ ਹੈ, ਉਹ ਸੁੰਦਰ ਕਰ ਦਿੰਦਾ ਮਨੁੱਖ ਨੂੰ। ਤਾਂ ਜਿਉਂ ਜਿਉਂ ਕਹਿੰਦੇ ਨੇ ਸੰਤੋਖ ਵਧਦਾ, ਤਿਉਂ ਤਿਉਂ ਕਹਿੰਦੇ ਨੇ ਸੁੰਦਰਤਾ ਵਧਦੀ ਹੈ। ਇਹ ਨੈਣ ਨਕਸ਼ਾ ਨਾਲ ਸੰਬੰਧਿਤ ਨਹੀਂ ਹੁੰਦੀ। ਤੁਸੀਂ ਵੇਖੋਗੇ ਇਸ ਧਰਤੀ ਦੇ ਉੱਤੇ ਕਿੰਨੇ ਪੰਛੀ ਤੇ ਪਸ਼ੂ ਨੇ ਜਿਹੜੇ ਬੜੇ ਸੋਹਣੇ ਲੱਗਦੇ ਨੇ, ਕਦੀ ਉਨ੍ਹਾਂ ਨੇ ਆਪਣੇ ਸਰੀਰ ਨੂੰ ਸ਼ਿੰਗਾਰ ਨਹੀਂ ਕੀਤਾ, ਜਿਵੇਂ ਦਾ ਰੱਬ ਨੇ ਦਿੱਤਾ ਉਸ ਤਰ੍ਹਾਂ ਹੀ ਰੱਖ ਲਿਆ, ਪਰ ਬੜੇ ਸੋਹਣੇ ਲੱਗਦੇ ਨੇ, ਬੜੇ ਸੁੰਦਰ ਲੱਗਦੇ ਨੇ। ਤਾਂ ਸਵਾਲ ਖੜਾ ਹੁੰਦਾ, ਸੋਹਣੇ ਕਿਉਂ ਲੱਗਦੇ ਨੇ, ਸੁੰਦਰ ਕਿਉਂ ਲੱਗਦੇ ਨੇ? ਕਿਉਂਕਿ ਉਨ੍ਹਾਂ ਨੂੰ ਜਿਵੇਂ ਦਾ ਸਰੀਰ ਰੱਬ ਨੇ ਦਿੱਤਾ ਉਵੇਂ ਦਾ ਉਨ੍ਹਾਂ ਪ੍ਰਵਾਨ ਕਰ ਲਿਆ, ਉਹਦੇ ਵਿਚ ਕੱਟ ਵੱਢ ਨਹੀਂ ਕੀਤੀ। ਪਰ ਜੇ ਬੰਦਾ ਇਹਨੂੰ ਵੇਖੋ, ਮਨੁੱਖ ਵੱਲ ਵੇਹਨਿਆ ਕਿੰਨੀ ਤਰ੍ਹਾਂ ਦਾ ਸ਼ਿੰਗਾਰ ਕਰਦਾ, ਕਿੰਨੀ ਤਰ੍ਹਾਂ ਦੀ ਕੱਟ ਵੱਢ ਕਰਦਾ, ਕਿੰਨੀ ਤਰ੍ਹਾਂ ਦਾ ਹੇਰ ਫੇਰ ਕਰਦਾ ਆਪਣੇ ਸਰੀਰ ਦੇ ਵਿਚ, ਪਰ ਉਹਦੇ ਜੀਵਨ ਵਿਚ ਖਿੱਚੀ ਕੋਈ ਨਹੀਂ ਹੈ। ਜਿਵੇਂ ਕੋਈ ਇਹ ਬਣਿਆ ਬਣਾਇਆ ਪੁਤਲਾ ਹੁੰਦਾ, ਜਿਵੇਂ ਰਬੜ ਦੇ ਫੁੱਲ ਹੁੰਦੇ ਨੇ, ਖਿੱਚ ਨਹੀਂ ਉਹਦੇ ਵਿਚ। ਤਾਂ ਮੈਂ ਗੱਲ ਕਰ ਰਿਹਾ ਸੀ ਸੰਤੋਖ। ਸੰਤੋਖ ਜਿਹੜਾ ਹੈ ਸੂਤਰ ਹੈ ਜ਼ਿੰਦਗੀ ਦਾ, ਜੋ ਕੁਝ ਅਕਾਲ ਪੁਰਖ ਨੇ ਦਿੱਤਾ ਉਹਨੂੰ ਖੁਸ਼ੀ ਖੁਸ਼ੀ ਆਪਣਾ ਨਸੀਬ ਸਮਝ ਲੈਣਾ, ਆਪਣੀ ਕਿਸਮਤ ਜਾਣ ਕੇ ਪ੍ਰਵਾਨ ਕਰਨਾ, ਇਹਦੇ ਤੋਂ ਵੱਡਾ ਹੋਰ ਕੋਈ ਸੂਤਰ ਨਹੀਂ ਜ਼ਿੰਦਗੀ ਦਾ, ਜਿਹੜਾ ਸਾਡੀ ਜ਼ਿੰਦਗੀ ਨੂੰ ਸਿੱਧੇ ਰਾਹ ਤੇ ਚਲਾ ਸਕੇ। ਤੇ ਦੂਸਰੇ ਪਾਸੇ ਸਾਧ ਸੰਗਤ ਲੋਭ ਦੀ ਪ੍ਰਵਿਰਤੀ ਜਿਹੜੀ ਹੈ, ਤ੍ਰਿਸ਼ਨਾ, ਮੈਂ ਗੱਲ ਕਰ ਰਿਹਾ ਸੀ ਸਾਰਿਆਂ ਨੂੰ ਦੇਣਾ ਹੈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਕਿੰਨਿਆਂ ਨੂੰ ਦੇਣਾ ਹੈ? ਹਜ਼ੂਰ ਨੇ ਬਚਨ ਕੀਤੇ, ਕਹਿੰਦੇ ਜਾਨ ਕੋ ਦੇਤ ਅਜਾਨ ਕੋ ਦੇਤ। ਮੂਰਖਾਂ ਨੂੰ ਵੀ ਦੇਣਾ ਹੈ, ਜਿਨ੍ਹਾਂ ਨੂੰ ਕੋਈ ਪਤਾ ਨਹੀਂ ਕਿੱਥੋਂ ਆ ਰਿਹਾ। ਕਹਿੰਦੇ ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੇਹੈ। ਬਸ ਉਹਦੇ ਵਿਚ ਦੇਣ ਦੀ ਬਿਰਤੀ, ਵੰਡਣ ਦੀ ਬਿਰਤੀ ਹੈ। ਦੇਹ ਹੀ ਤੁਰਿਆ ਜਾਂਦਾ ਹੈ, ਔਰ ਇਹ ਨਹੀਂ ਕੱਲੇ ਇੱਕ ਨੂੰ ਦਿੰਦਾ ਹੈ। ਸਤਿਗੁਰੂ ਬਚਨ ਕਰਦੇ ਕਹਿੰਦੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ। ਕੋਟ ਕਹਿੰਦੇ ਨੇ ਕਰੋੜਾਂ ਨੂੰ। ਇਹ ਨਹੀਂ ਕਿ ਕੇਵਲ ਆਪਣਾ ਹੀ ਸ਼ਹਿਰ ਇੱਥੇ ਆਪਾਂ ਵਸਨਿਆਂ ਤੇ ਸਾਨੂੰ ਦੇ ਦਿੱਤਾ ਜੀ, ਰੱਜ ਗਏ, ਇਸ ਖੂਹ ਦੇ ਡੱਡੂ ਬਣ ਕੇ ਬੜੇ ਹੰਕਾਰੀ ਹੋ ਗਏ। ਕਹਿੰਦੇ ਨੇ ਥੋੜੀ ਜਿਹੀ ਅੱਖ ਚੁੱਕ ਕੇ ਵੇਖ, ਕਰੋੜਾਂ ਨੇ ਧਰਤੀਆਂ ਨਹੀਂ ਕਹੀਆਂ, ਕਰੋੜਾਂ ਬ੍ਰਹਿਮੰਡ ਕਹੇ ਤੇ ਇੱਕ ਬ੍ਰਹਿਮੰਡ ਦੇ ਵਿਚ ਲੱਖਾਂ ਧਰਤੀਆਂ, ਕਿੰਨਾ ਲੰਮਾ ਪਸਾਰਾ ਹੋਵੇਗਾ, ਕਿੰਨੇ ਅਰਬਾਂ ਖਰਬਾਂ ਜੀਵ ਹੋਣਗੇ। ਉਨ੍ਹਾਂ ਸਾਰਿਆਂ ਬ੍ਰਹਿਮੰਡਾਂ ਦੇ ਵਿਚ ਰਹਿਣ ਵਾਲਿਆਂ ਨੂੰ ਵੱਖਰੇ ਵੱਖਰੇ ਤਰੀਕੇ ਦੇ ਨਾਲ ਕਈ ਕੁਝ ਦੇਈ ਜਾਂਦਾ ਹੈ। ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾ ਤਾਰੇ। ਪਰ ਇਹਨੂੰ ਖਬਰ ਹੀ ਕੋਈ ਨਹੀਂ ਹੈ। ਅਕਿਰਤ ਕਣ ਕਿਹਨੂੰ ਕਹਿੰਦੇ ਨੇ? ਜਿਹਨੂੰ ਜਿਹੜਾ ਦਿੱਤੇ ਹੋਏ ਨੂੰ ਜਾਣੇ ਨਾ, ਸਮਝੇ ਨਾ। ਬੰਦਗੀ ਕੀ ਹੈ, ਅਰਦਾਸ ਕੀ ਹੈ, ਹੋਰ ਕੁਝ ਨਹੀਂ। ਅਰਦਾਸ ਹੈ ਵੀ ਜੋ ਕੁਝ ਮਿਲਿਆ ਇੱਕ ਵਾਰੀ ਉਹਦਾ 24 ਘੰਟਿਆਂ ਵਿਚ ਇੱਕ ਵਾਰੀ ਸ਼ੁਕਰਾਨਾ ਤੇ ਜ਼ਰੂਰ ਕਰ। ਇਹ ਬੰਦਗੀ ਹੈ ਸਿੱਖ ਦੀ। ਬਸ ਹੋਰ ਕੋਈ ਬਹੁਤੀ ਬੰਦਗੀ ਵਿਚ ਪਾਇਆ ਨਹੀਂ ਸਾਨੂੰ। ਸ਼ੁਕਰਾਨਾ ਹੀ ਬੰਦਗੀ ਹੈ ਸਿੱਖ ਦੀ। ਸ਼ੁਕਰਾਨਾ ਕਰੀ ਜਾਣਾ, ਕਿੰਨਾ ਕੁਝ ਦਿੰਦਾ, ਕਿੰਨਾ ਕੁਝ ਦੇ ਜਾਂਦਾ ਤੇ ਮੁੱਕਦਾ ਨਹੀਂ। ਖਾਣ ਵਾਲੇ ਆਏ ਤੁਹਾਡੇ ਸਾਹਮਣੇ, ਹੁਣ ਆਪਾਂ ਵੀ ਆਏ ਖਾ ਰਹੇ ਹਾਂ। ਬੰਦਾ ਹਰ ਰੋਜ਼ ਰੱਜ ਕੇ ਖਾਂਦਾ ਹੈ, ਪਰ ਕਦੇ ਕੋਈ ਚੀਜ਼ ਖਤਮ ਹੋਈ ਇਸ ਧਰਤੀ ਤੋਂ? ਕੁਝ ਮੁੱਕਿਆ, ਕਿਉਂਕਿ ਉਹਨੇ ਭਰ ਇੰਨਾ ਕੁਝ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਆਸਨ ਲੋਏ ਲੋਏ ਭੰਡਾਰ। ਇੱਕ ਖਾਸੀਅਤ ਉਹਦੇ ਵਿੱਚ ਹੋਰ ਬੜੀ, ਇਸ ਖਜ਼ਾਨੇ ਵਿੱਚ ਉਹਨੇ ਇੱਕੋ ਦਿਨ ਸਾਰਾ ਕੁਝ ਭਰ ਦਿੱਤਾ ਤੇ ਅੱਜ ਤੱਕ ਖਤਮ ਨਹੀਂ ਹੋਇਆ। ਕਦੋਂ ਦਾ ਚੱਲ ਰਿਹਾ, ਕਦੋਂ ਦੇ ਲੈ ਰਹੇ ਹਾਂ, ਕਦੋਂ ਦਾ ਸਭ ਕੁਝ ਹੋ ਰਿਹਾ। ਸਾਹਿਬ ਕਹਿੰਦੇ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਨ ਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਕਹਿੰਦੇ ਤੂੰ ਉਹਨੂੰ ਨਹੀਂ ਵੇਖਣਾ, ਨਾ ਵੇਖ, ਉਹਦੇ ਕੰਮ ਵੱਲ ਵੇਖ ਲੈ। ਤੂੰ ਇੱਕ ਬੰਦੇ ਨੂੰ ਇੱਕ ਦਿਨ ਰੋਟੀ ਖਵਾ ਦਿੱਤੀ ਤੇ ਜਿੰਨਾ ਚਿਰ ਦਸਾਂ ਨੂੰ ਦੱਸਦਾ ਨਹੀਂ ਉਨਾ ਚਿਰ ਤੈਨੂੰ ਨੀਂਦ ਨਹੀਂ ਆਉਂਦੀ। ਫਿਰ ਉਹ ਰੋਟੀ ਵੀ ਤੂੰ ਆਪ ਨਹੀਂ ਬਣਾਈ, ਉਹ ਵੀ ਕਿਤੇ ਜ਼ਮੀਨ ਵਿੱਚੋਂ ਉੱਗੀ ਹੈ। ਉਹ ਜਿਹੜਾ ਰੱਬ ਇੰਨਿਆਂ ਨੂੰ ਦਿੰਦਾ ਤੇ ਪਰਤ ਕੇ ਚੇਤਾ ਹੀ ਨਹੀਂ ਰੱਖਦਾ ਵੀ ਉਹ ਮੈਨੂੰ ਵਾਪਸੀ ਵਿਚ ਸਵੇਰੇ ਉੱਠ ਕੇ ਕੁਝ ਕਹਿੰਦੇ ਵੀ ਹਨ ਕਿ ਨਹੀਂ। ਇਹ ਸੁਭਾਵ ਸਾਧੂ ਦਾ ਹੈ, ਖਿਆਲ ਰੱਖੋ। ਸੰਸਾਰੀ ਦਾ ਸੁਭਾਵ ਤੇ ਬਹੁਤ ਹੋਰ ਤਰ੍ਹਾਂ, ਉਹ ਤੇ ਦਏਗਾ ਘੱਟ ਤੇ ਇਸ਼ਤਿਹਾਰ ਲਵਾਉਣ ਤੇ ਜ਼ਿਆਦਾ ਰੁਪਈਏ ਲਾ ਦੇਗਾ ਅਖਬਾਰ ਵਿਚ। ਉਹਦੀ ਜ਼ਿਆਦਾ ਲੋਕਾਂ ਨੂੰ ਦਿਖਾਏਗਾ, ਦਏਗਾ ਘੱਟ। ਤੇ ਜਿਹੜਾ ਸਾਧੂ ਹੈ ਉਹਦੇ ਕੀ ਅਰਥ ਨੇ, ਚੁੱਪ ਕਰਕੇ ਦੇ ਜਾਂਦਾ ਹੈ। ਜਿਹੜਾ ਗੁਰਮੁਖ ਹੈ, ਜਿਹਨੂੰ ਸੰਤ ਕਿਹਾ ਗੁਰਬਾਣੀ ਨੇ, ਬ੍ਰਹਮ ਗਿਆਨੀ ਕਿਹਾ, ਉਹ ਕਿਵੇਂ ਦਾ ਹੈ? ਉਹ ਲੰਘਦਾ ਗਿਆ ਤੇ ਉਹਦੇ ਵਿਚ ਉਹੀ ਦਇਆ ਹੈ ਜਿਹੜੀ ਰੱਬ ਵਿਚ ਦਇਆ ਹੈ। ਲੰਘਦਿਆਂ ਲੰਘਦਿਆਂ ਉਹਨੇ ਵੇਖ ਲਿਆ ਇਸ ਬੰਦੇ ਦੇ ਜੀਵਨ ਵਿਚ ਕੋਈ ਮੁਸੀਬਤ ਆ ਰਹੀ ਹੈ, ਵੇਖ ਲੈਂਦਾ। ਉਹਨੇ ਪਤਾ ਵੀ ਨਹੀਂ ਲੱਗਣ ਦੇਣਾ, ਦੱਸਣਾ ਵੀ ਨਹੀਂ। ਉਹਦੀ ਜ਼ਿੰਦਗੀ ਦੇ ਉਸ ਦੁੱਖ ਨੂੰ, ਦੁੱਖ ਦੇ ਕੰਡੇ ਨੂੰ ਕੱਢ ਕੇ ਸੁੱਟ ਜਾਏਗਾ, ਪਰ ਪਤਾ ਵੀ ਨਹੀਂ ਲੱਗਣ ਦੇਗਾ। ਉਹਨੂੰ ਕਹਿੰਦੇ ਨੇ ਗੁਰੂ ਨਾਨਕ ਦਾ ਸੰਤ ਹੈ, ਗੁਰੂ ਨਾਨਕ ਦਾ ਸਿੱਖ ਹੈ। ਵਿਖਾਏਗਾ ਨਹੀਂ, ਆਪਣਾ ਨਾਂ ਨਹੀਂ ਆਉਣ ਦਏਗਾ, ਨਾਂ ਨਹੀਂ ਲੱਗਣ ਦਏਗਾ। ਜੇ ਕੋਈ ਗੱਲ ਵਾਪਰ ਵੀ ਗਈ, ਜੇ ਕੋਈ ਪਰਦਾ ਚੁੱਕਿਆ ਵੀ ਗਿਆ ਵੀ ਇਹਨੇ ਕੁਝ ਕੀਤਾ, ਤੇ ਉਹਦਾ ਮਨ ਜੁੜਿਆ ਹੋਵੇਗਾ ਗੁਰੂ ਗ੍ਰੰਥ ਸਾਹਿਬ ਦੇ ਨਾਲ, ਤਾਂ ਉਹ ਇੱਕ ਤੁੱਕ ਉਹਦੇ ਅੰਦਰੋਂ ਪਿਆਰ ਭਰੀ ਗੂੰਜ ਜਾਏਗੀ ਤੇ ਉਹ ਅੰਦਰੋਂ ਇੱਕ ਭਾਵ ਵਿਚ ਜੀਵੇਗਾ, ਜਿਹਦੇ ਵਿਚ ਕਬੀਰ ਸਾਹਿਬ ਨੇ ਕਿਹਾ, ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ। ਕਬੀਰ ਸਾਹਿਬ ਦੇ ਜੀਵਨ ਵਿਚ ਇਸ ਤਰ੍ਹਾਂ ਦਾ ਬਹੁਤ ਕੁਝ ਹੋਇਆ। ਸਾਰਿਆਂ ਦੇ ਭਗਤਾਂ ਦੇ ਜੀਵਨ ਵਿਚ ਹੁੰਦਾ। ਭਗਤ ਦੇ ਕੀ ਅਰਥ ਹੁੰਦੇ ਨੇ, ਗੁਰੂ ਦੇ ਕੀ ਅਰਥ ਨੇ? ਜਿਹਦੀ ਜ਼ਿੰਦਗੀ ਦੇ ਅੰਦਰ ਕੁਝ ਇਸ ਤਰ੍ਹਾਂ ਦਾ ਵਾਪਰ ਜਾਏ ਜੋ ਹੱਦ ਤੋਂ ਪਾਰਦਾ। ਹੱਦ ਵਿਚ ਤੇ ਆਪਣੇ ਵਾਪਰ ਹੀ ਰਿਹਾ ਨਾ, ਫਿਰ ਸਾਡੇ ਵਿਚ ਤੇ ਭਗਤਾਂ ਵਿਚ ਫਰਕ ਕੀ ਹੋਇਆ? ਅਸੀਂ ਕਹਿੰਦੇ ਉਹ ਵੀ ਸਾਡੇ ਵਰਗੇ ਬੰਦੇ ਹੁੰਦੇ ਨੇ, ਫਰਕ ਕੀ ਹੋਇਆ? ਜਿਵੇਂ ਅਸੀਂ ਸਵੇਰੇ ਉੱਠੇ, ਰੱਜ ਕੇ ਰੋਟੀ ਖਾ ਲਈ, ਸਾਰਾ ਦਿਨ ਨਿੰਦਿਆ ਕਰ ਲਈ, ਕੁਝ ਮਾਇਆ ਕਮਾ ਲਈ, ਫਿਰ ਸੌਂ ਗਏ, ਫਿਰ ਉੱਠ ਪਏ। ਜੇ ਇਹ ਰੋਣਾ ਧੋਣਾ ਉਹਨਾਂ ਦੀ ਜ਼ਿੰਦਗੀ ਵਿਚ ਰਹਿਣਾ ਤੇ ਇਸ ਤੋਂ ਵੱਖਰਾ ਕੁਝ ਨਹੀਂ ਵਾਪਰਨਾ, ਫਿਰ ਗੁਰੂ ਕੇ ਸਵਾਰੇ ਉਹਨਾਂ ਵਿਚ ਤੇ ਸਾਡੇ ਵਿਚ ਫਰਕ ਕੀ ਹੋਇਆ? ਨਹੀਂ। ਭਗਤ ਕਿਹਨੂੰ ਕਹਿੰਦੇ ਨੇ? ਭਗਤ ਉਸ ਨੂੰ ਕਹਿੰਦੇ ਨੇ ਜਿਹਦੀ ਜ਼ਿੰਦਗੀ ਵਿਚ ਸੰਸਾਰੀ ਤੋਂ ਅਲਹਿਦਾ ਕੁਝ ਵਾਪਰਦਾ ਹੈ, ਕਿਸੇ ਚੀਜ਼ ਨੂੰ ਮਾਣਦਾ ਉਹ ਵੱਖਰਾ। ਕੇਵਲ ਇਹ ਪ੍ਰਸ਼ਾਦਿਆਂ ਤੱਕ ਸੀਮਿਤ ਨਹੀਂ ਰਹਿੰਦਾ, ਜਾਂ ਚੰਗੇ ਕੱਪੜੇ, ਜਾਂ ਵਧੀਆ ਵਡਿਆਈ ਦੇ ਚਾਰ ਸ਼ਬਦ ਲੋਕ ਕਹਿ ਦਿੰਦੇ ਨੇ, ਇੱਥੋਂ ਤੱਕ ਸੀਮਿਤ ਨਹੀਂ। ਭਗਤ ਕਹਿੰਦੇ ਉਸ ਨੂੰ ਜਿਹਦੀ ਆਪਣੀ ਜ਼ਿੰਦਗੀ ਵਿਚ ਇਸ ਤਰ੍ਹਾਂ ਦਾ ਵਾਪਰੇ, ਉਹ ਆਪ ਵੇਖੇ ਤੇ ਆਪ ਵੀ ਹੈਰਾਨ ਹੋ ਜਾਏ, ਉਹਦੀ ਆਪਣੀ ਵੀ ਹੈਰਾਨੀ ਵਧੇ। ਇਹ ਗੱਲ ਪੱਕੀ ਹੈ, ਜਦੋਂ ਕੋਈ ਉਹਦੇ ਨਾਲ ਜੁੜਦਾ ਉਹਨੂੰ ਆਪ ਵੀ ਖਬਰ ਨਹੀਂ ਮਿਲਦੀ ਕਿ ਕੋਈ ਮੇਰਾ ਪਿੱਛਾ ਕਰ ਰਿਹਾ, ਕੋਈ ਮੇਰੇ ਅੱਗੇ ਪਿੱਛੇ ਤੁਰ ਰਿਹਾ। ਤੁਸੀਂ ਸੁਣਿਆ ਹੋਵੇਗਾ ਭਗਤ ਸੈਨ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਆਈ ਹੈ। ਕੰਮ ਕਰਦੇ ਸਨ ਮਾਲਿਸ਼ ਦਾ ਰਾਜੇ ਦੇ ਦਰਬਾਰ ਵਿੱਚ। ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਦਿਨ ਉਹਦੇ ਘਰ ਪ੍ਰਾਹੁਣੇ ਆ ਗਏ, ਪ੍ਰਾਹੁਣੇ ਰਿਸ਼ਤੇਦਾਰ ਕਹਿ ਲਈਏ, ਆ ਪ੍ਰਾਹੁਣੇ ਨਹੀਂ ਮੇਜ਼ ਵਾਲੇ, ਆ ਜਿਹੜੇ ਸ਼ਰਾਬ ਪੀਂਦੇ ਮੇਜ਼ ਤੇ ਫਿਰ ਰਾਤ ਨੂੰ ਗਾਲੀ, ਇਸ ਤਰ੍ਹਾਂ ਦੇ ਪ੍ਰਾਹੁਣੇ ਨੇ, ਹੈਣ ਉਹ ਵੀ ਪਿਆਉਣ ਵਾਲੇ ਸਨ, ਉਹ ਵੀ ਕੁਝ ਪਿਆਉਂਦੇ ਸਨ, ਪਰ ਉਹ ਇਸ ਤਰ੍ਹਾਂ ਦਾ ਨਹੀਂ ਸਨ ਪਿਆਉਂਦੇ ਜਿਹਦੇ ਨਾਲ ਬੰਦੇ ਦੀ ਪੱਗ ਲੈ ਜਾਏ, ਬੰਦੇ ਦੀ ਮੱਤ ਮਾਰੀ ਜਾਏ, ਬੰਦੇ ਦੀ ਇੱਜ਼ਤ ਲੈ ਜਾਏ, ਇਸ ਤਰ੍ਹਾਂ ਦਾ ਨਹੀਂ ਸਨ ਪਿਆਉਂਦੇ, ਇਹ ਪ੍ਰਾਹੁਣੇ ਨਹੀਂ ਸਨ। ਇਹ ਤਾਂ ਪ੍ਰਾਹੁਣੇ ਕਹਿੰਦੇ ਵੀ ਜੇ ਕਿਸੇ ਨੇ ਦਾਰੂ ਨਹੀਂ ਪਿਆਈ ਤੇ ਕਹਿੰਦੇ ਉਹਦੇ ਘਰ ਤੇ ਹੈ ਹੀ ਕੁਝ ਨਹੀਂ, ਜੇ ਪਿਆ ਦਿੱਤੀ ਤੇ ਭਾਵੇਂ ਗੰਦੀ ਨਾਲੀ ਵਿਚ ਬਹਿ ਕੇ ਪਿਆ ਦਿਓ, ਫਿਰ ਕਹਿੰਦੇ ਬਹੁਤ ਵੱਡਾ ਹੈ, ਫਿਰ ਬੜੀ ਮਹਾਨਤਾ ਹੈ, ਨਹੀਂ ਤੇ ਕਹਿੰਦੇ ਇਹ ਤੇ ਬੰਦਾ ਹੈ ਹੀ ਨਹੀਂ ਦੁਨੀਆਂ ਵਿਚ, ਕੀ ਆਇਆ ਤੇ ਕੀ ਨਾ ਆਇਆ। ਜਿਹੜੇ ਸੈਣ ਜੀ ਦੇ ਘਰ ਪ੍ਰਾਹੁਣੇ ਆਏ, ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਕਿਹਾ ਆਏ ਸੰਤ ਪ੍ਰਾਹੁਣੇ, ਹੋਇਆ ਕੀਰਤਨ ਰਹਿਣ ਸਬਾਈ, ਉਹ ਪ੍ਰਾਹੁਣੇ ਵੀ ਪਿਆਉਂਦੇ ਸਨ, ਪਰ ਉਹ ਐਸੀ ਚੀਜ਼ ਪਿਆਉਂਦੇ ਸਨ ਜਿਹਦੇ ਨਾਲ ਬੰਦਾ ਬੇਹੋਸ਼ ਨਹੀਂ ਸੀ ਹੁੰਦਾ, ਉਹਨੂੰ ਸਗੋਂ ਹੋਸ਼ ਆ ਜਾਂਦੀ ਸੀ, ਉਹਦੀ ਹੋਸ਼ ਅੰਦਰੋਂ ਜਾਗ ਪੈਂਦੀ ਸੀ। ਸੈਣ ਜੀ ਬੈਠੇ ਰਹੇ, ਵਾਰਤਾ ਚੱਲ ਗਈ ਰੱਬ ਦੀ, ਪ੍ਰਸ਼ਾਦਾ ਛੱਕ ਕੇ ਗੱਲਾਂ ਸ਼ੁਰੂ ਹੋ ਗਈਆਂ, ਕਿਵੇਂ ਦਾ ਹੈ, ਆਪੋ ਆਪਣੇ ਤਜਰਬੇ ਸਾਰਿਆਂ ਨੇ ਦੱਸੇ। ਇਹਨੂੰ ਕਹਿੰਦੇ ਨੇ ਭਗਤਾਂ ਦੀ ਆਪਸੀ ਗੋਸ਼ਟ ਹੋਣੀ, ਉਹਨਾਂ ਦੀ ਮਹਿਫਲ ਲੱਗਣੀ। ਸੱਚ ਤੇ ਇਹ ਹੈ ਧਰਮ ਵੱਧਦਾ ਹੀ ਮਹਿਫਲ ਵਿਚ ਹੈ, ਕੱਲੇ ਕੱਲੇ ਬੈਠਿਆਂ ਨਹੀਂ ਵੱਧਦਾ। ਇਹ ਵੀ ਕੋਈ ਮਜਲਿਸ ਹੈ ਜਿੱਥੇ ਧਰਮ ਵੱਧਦਾ, ਕੱਲੇ ਨਹੀਂ ਜੇ ਵੱਧਣਾ, ਬਿਲਕੁਲ ਨਾ ਪੜਿਆ ਵੱਧਦਾ, ਨਾ ਕੱਲੇ ਕੱਲੇ ਸੁਣ ਕੇ ਗਿਆਨ ਇਕੱਠਿਆਂ ਕੀਤਿਆਂ ਵੱਧਦਾ, ਕੁਝ ਕੀਤਿਆਂ ਨਹੀਂ ਵੱਧਦਾ। ਇਹ ਵੱਧਦਾ ਛੂਤ ਛਾਤ ਦਾ ਰੋਗ ਹੈ, ਇੱਕ ਸਰੀਰ ਤੋਂ ਦੂਜੇ ਸਰੀਰ ਨੂੰ ਲੱਗਦਾ। ਇਹ ਹੈ ਸਾਧ ਸੰਗਤ ਦਾ ਮਜਲਸੀ ਵਿਸ਼ਾ, ਇਹ ਉਹਨਾਂ ਦੀ ਮਹਿਫਲ ਹੈ ਜਿੱਥੇ ਕੁਝ ਲੋਕ ਪੀਂਦੇ ਹੁੰਦੇ ਨੇ ਤੇ ਉਹਨਾਂ ਦਾ ਬਚਿਆ ਦੂਸਰੇ ਪੀ ਕੇ ਉਹ ਵੀ ਉਸੇ ਨਸ਼ੇ ਵਿਚ ਗੁੱਟ ਹੋ ਜਾਂਦੇ ਨੇ। ਇਹਨੂੰ ਕਹਿੰਦੇ ਸਾਧ ਸੰਗਤ, ਇਹ ਤਰੀਕਾ ਹੈ। ਤਾਂ ਉੱਥੇ ਮਜਲਿਸ ਲੱਗ ਗਈ ਸੈਣ ਦੇ ਘਰ, ਗੱਲ ਚੱਲ ਪਈ ਉੱਥੇ, ਤਾਂ ਉੱਥੇ ਗੱਲਾਂ ਚੱਲਦਿਆਂ ਚੱਲਦਿਆਂ ਉਹਨਾਂ ਸ਼ਬਦਾਂ ਵਿਚ ਸੈਣ ਇੰਨਾ ਲੀਨ ਹੋ ਗਿਆ ਕਿ ਉਹਨੇ ਮਾਲਿਸ਼ ਕਰਨ ਜਾਣਾ ਸੀ ਤੇ ਚੇਤਾ ਭੁੱਲ ਗਿਆ, ਲੀਨ ਇੰਨਾ ਹੋਇਆ। ਇਹ ਹੈ ਸਤ ਸੰਗਤ ਦੀ ਨਿਸ਼ਾਨੀ, ਜਿੱਥੇ ਸਮਾਂ ਭੁੱਲ ਜਾਏ। ਕੀ ਭੁੱਲਿਆ ਸੈਣ ਨੂੰ ਵੀ ਕਿੰਨੇ ਵੱਜ ਗਏ, ਸਮਾਂ ਭੁੱਲ ਗਿਆ, ਵਕਤ ਭੁੱਲ ਗਿਆ। ਤੇ ਸਾਧ ਸੰਗਤ ਉਸ ਰਾਤ ਕੀਰਤਨ ਵਿਚ, ਉਸ ਪਿਆਰ ਦੇ ਵਿਚ, ਰਸ ਵਿਚ ਇੰਨੇ ਲੀਨ ਹੋਏ, ਜਦੋਂ ਸਮਾਂ ਲੰਘ ਗਿਆ, ਸਵੇਰ ਹੋ ਗਈ, ਸੈਣ ਜੀ ਨੂੰ ਇਕਦਮ ਪਛਤਾਵਾ ਹੋ ਗਿਆ ਵੀ ਇਹ ਕੀ ਬਣਿਆ। ਮੈਂ ਗੱਲ ਕਹਿ ਰਿਹਾ ਸੀ ਵੀ ਜਿੱਦਣ ਭਗਤਾਂ ਦੇ ਜੀਵਨ ਵਿਚ ਕੁਝ ਵੱਖਰਾ ਵਾਪਰਦਾ ਉਦਣ ਹੀ ਉਹ ਭਗਤ ਹੈ, ਨਹੀਂ ਤੇ ਆਮ ਆਪਾਂ ਜਿਵੇਂ ਆਪਾਂ ਜਿਉਂਦੇ ਜੋ ਵੀ ਜਿਉਂਦੇ ਰਹੇ ਫਿਰ ਗੱਲ ਕੀ ਬਣੀ। ਸਵੇਰੇ ਸੋਚਿਆ ਵੀ ਰਾਜੇ ਦੇ ਦਰਬਾਰ ਵਿਚ ਨਹੀਂ ਗਏ, ਸਜ਼ਾ ਦਏਗਾ, ਬੜਾ ਸਖ਼ਤ ਹੈ, ਕ੍ਰੋਧੀ ਹੈ, ਕੀ ਪਤਾ ਕਿਹੜੀ ਸਜ਼ਾ ਦੇ ਦੇ, ਕਿਵੇਂ ਹੋ ਸਕਦਾ। ਤੇ ਸਾਧ ਸੰਗਤ ਦੂਜੇ ਦਿਨ ਨਾ ਸੋਚਿਆ ਚਲੋ ਠੀਕ ਹੈ, ਭੱਜਿਆ ਕਿਹੜਾ ਇਹਨੇ ਜਾਣ ਦੇਣਾ, ਜੇ ਸੋਚਿਆ ਇਸ ਸ਼ਹਿਰ ਨੂੰ ਛੱਡ ਕੇ ਭੱਜ ਜਾਈਏ ਬਚ ਜਾਵਾਂਗੇ ਤਾਂ ਵੀ ਗੱਲ ਨਹੀਂ, ਜਾਣਾ ਚਾਹੀਦਾ। ਸੈਣ ਜੀ ਵਿਚਾਰੇ ਹਿੰਮਤ ਕਰਕੇ ਚਲੇ ਗਏ ਰਾਜੇ ਦੇ ਦਰਬਾਰ ਵਿਚ। ਅੱਗੇ ਦਰਬਾਰ ਸਜਿਆ ਸੀ, ਸੋਚਿਆ ਜਿਹੜੀ ਸਜ਼ਾ ਮਿਲਣੀ ਹੈ ਮਿਲ ਹੀ ਜਾਏ, ਪਰ ਉੱਥੇ ਕੀ ਵਾਪਰਿਆ, ਦਰਬਾਰ ਵਿਚ ਗਏ ਤੇ ਬਾਦਸ਼ਾਹ ਉੱਠ ਕੇ ਖਲੋ ਗਿਆ ਆਪਣੇ ਸਿੰਘਾਸਨ ਤੋਂ ਪਿਆਰ ਵਿਚ। ਸੈਣ ਦੇ ਵਿਚ ਉਹਦੀ ਇੰਨੀ ਖਿੱਚ ਵੱਧ ਗਈ, ਇੰਨਾ ਪਿਆਰ ਵੱਧ ਗਿਆ। ਸੈਣ ਦੇ ਆਉਂਦਿਆਂ ਆਉਂਦਿਆਂ ਨੇੜੇ ਆਉਂਦਿਆਂ ਰਾਜਾ ਤਖ਼ਤ ਤੋਂ ਉੱਠ ਕੇ ਗਿਆ ਥੱਲੇ, ਆਪਣੇ ਸਰੀਰ ਦੇ ਉੱਤੋਂ ਲਾਇਆ ਉਸਨੇ, ਬੜਾ ਕੀਮਤੀ ਸੀ ਇੱਕ ਜਾਮਾ ਉਹਦੇ ਸਰੀਰ ਤੇ ਪਾਇਆ ਹੋਇਆ, ਆਪਣਾ ਚੋਗਾ ਲਾ ਕੇ ਤੇ ਸੈਣ ਦੇ ਗਲ ਪਾ ਦਿੱਤਾ, ਗਲਵਕੜੀ ਵਿਚ ਲੈ ਲਿਆ। ਸੈਣ ਹੈਰਾਨ ਸਨ ਵੀ ਇਹ ਕੀ ਹੋ ਰਿਹਾ ਹੈ, ਮਿਲਣੀ ਤੇ ਇੱਥੇ ਸਜ਼ਾ ਸੀ, ਹੋ ਰਿਹਾ ਸਵਾਗਤ। ਇਹ ਗੱਲ ਸਾਧ ਸੰਗਤ ਬਿਲਕੁਲ ਸੱਚ ਹੈ ਕਿ ਜਿੱਦਣ ਉਹਦੀ ਨਜ਼ਰ ਹੋ ਜਾਏ ਬੰਦੇ ਦੀ ਬੇਇੱਜ਼ਤੀ ਤੇ ਥਾਂ ਤੇ ਇੱਜ਼ਤ ਹੋਣ ਲੱਗ ਪੈਂਦੀ ਹੈ। ਜਿਹਦੀ ਇਸ ਸੰਸਾਰ ਦੇ ਅੰਦਰ ਬੇਇੱਜ਼ਤੀ ਹੋਣੀ ਹੋਵੇ ਨਾ, ਜਿਹਨੂੰ ਸੰਸਾਰ ਵਿੱਚ ਦੁਰਕਾਰਿਆ ਜਾਣਾ ਹੋਵੇ, ਉਹਦੇ ਅੱਗੇ ਸਵਾਗਤ ਹੋਣਾ ਸ਼ੁਰੂ ਹੋ ਜਾਂਦਾ ਹੈ। ਕੱਚੋ ਹੂੰ ਕੰਚਨ ਭਇਓ ਸ਼ਬਦ ਗੁਰ ਸਰਵਨੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੂ ਸਿਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨਕੇ ਗਏ ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਪਏ। ਸਵਾਗਤ ਵੇਖਿਆ ਸੈਣ ਜੀ ਨੇ, ਹੈਰਾਨ ਹੋ ਗਏ। ਅਜੇ ਵੀ ਸ਼ੱਕ ਸੀ ਵੀ ਇਹ ਪਤਾ ਨੀ ਕੀ ਗੱਲ ਹੈ, ਸਜ਼ਾ ਤਾਂ ਜ਼ਰੂਰ ਮਿਲੇਗੀ। ਸੈਣ ਨੇ ਚੋਲਾ ਪਾ ਲਿਆ, ਦਰਬਾਰੀ ਵੀ ਵੇਖ ਰਹੇ ਸਨ ਤੇ ਰਾਜੇ ਦੇ ਸ਼ਬਦ ਸਨ, ਸੈਣ ਕੱਲ ਵਾਲੀ ਤੇਰੀ ਮਾਲਿਸ਼ ਨਹੀਂ ਮੈਨੂੰ ਭੁੱਲਦੀ ਪਈ, ਜਿਹੜੀ ਕੱਲ ਤੂੰ ਮਾਲਿਸ਼ ਕਰਕੇ ਗਿਆ ਕਦੀ ਨਹੀਂ ਕੀਤੀ। ਥੋੜਾ ਜਿਹਾ ਸੈਣ ਜੀ ਨੂੰ ਅਹਿਸਾਸ ਹੋਇਆ ਵੀ ਇਹ ਕੀ ਕਹਿ ਰਿਹਾ। ਕਹਿਣ ਲੱਗਾ ਰਾਜਨ ਕਿਵੇਂ ਦੀ? ਕਹਿੰਦੇ ਬਸ ਜਿਉਂ ਜਿਉਂ ਤੇਰੇ ਹੱਥ ਮੇਰੇ ਸਰੀਰ ਤੇ ਫਿਰਦੇ ਸਨ, ਮੇਰੀ ਕੱਲੇ ਸਰੀਰ ਦੀ ਥਕਾਵਟ ਨਹੀਂ, ਕਹਿੰਦੇ ਮੇਰੇ ਮਨ ਦੀ ਵੀ ਥਕਾਵਟ ਲੈ ਗਈ। ਅਜੇ ਤੱਕ ਤੇਰੇ ਹੱਥਾਂ ਦਾ ਮੇਰੇ ਸਰੀਰ ਤੇ ਅਸਰ ਹੈ ਸੈਣ, ਮੇਰਾ ਸਰੀਰ ਹਵਾ ਵਰਗਾ ਹੌਲਾ ਹੋ ਗਿਆ ਹੈ, ਮੇਰਾ ਭਾਰ ਹੀ ਨਹੀਂ ਰਿਹਾ, ਮੈਂ ਕਿਸੇ ਰਸ ਵਿੱਚ ਹਾਂ, ਕਿਸੇ ਆਨੰਦ ਵਿੱਚ। ਸੈਣ ਕੁਝ ਨਾ ਕੁਝ ਗਿਆਨ ਰੱਖਦੇ ਸਨ, ਅੰਦਰੋਂ ਪਤਾ ਲੱਗ ਗਿਆ ਵੀ ਕੁਝ ਵਾਪਰ ਗਿਆ। ਉਹ ਕੌਣ ਸੀ ਜਿਹੜਾ ਸੈਣ ਵਰਗਾ ਬਣ ਕੇ ਆਇਆ? ਉੱਥੇ ਰੱਬ ਨੇ ਇਹ ਕੰਮ ਕੀਤਾ। ਕਦੋਂ ਉਹਦਾ ਕੰਮ ਕਰਦਾ? ਅਸੀਂ ਸਾਰੇ ਕਹਿੰਦੇ ਹਾਂ ਰੱਬ ਸਾਡਾ ਵੀ ਕੰਮ ਕਰੇ, ਅਸੀਂ ਗੁਰੂ ਕੋਲ ਆਏ ਹਾਂ ਸਾਡਾ ਗੁਰੂ ਕੰਮ ਕਰਕੇ ਆਵੇਗਾ, ਪਰ ਇੰਨਾ ਸਮਰਪਿਤ ਕੌਣ ਹੋਵੇਗਾ? ਇੰਨਾ ਜ਼ਿੰਦਗੀ ਨੂੰ ਛੱਡੇਗਾ ਕੌਣ? ਉਹਦੇ ਹੱਥਾਂ ਵਿੱਚ ਸੌਂਪੇਗਾ ਕੌਣ? ਉਹ ਕੰਮ ਉਦਣ ਕਰਦਾ ਜਿੱਦਣ ਬੰਦਾ ਆਪਣਾ ਕੰਮ ਕਰਨਾ ਆਪ ਛੱਡ ਦਿੰਦਾ। ਖਿਆਲ ਰੱਖਣਾ, ਇਹਦੇ ਅਰਥ ਸਮਝਣਾ, ਕਿਤੇ ਇਹਦੇ ਅਰਥ ਹੋਰ ਨਾ ਕੱਢਣਾ ਵੀ ਸਵੇਰੇ ਕੰਮ ਨਹੀਂ ਕਰਨਾ। ਨਹੀਂ, ਕੰਮ ਕਰਦਾ ਹੱਥਾਂ ਨਾਲ, ਪਰ ਉਹਨੂੰ ਆਪਣੇ ਕੰਮ ਦਾ ਫਿਕਰ ਨਹੀਂ ਰਹਿੰਦਾ ਵੀ ਇਹ ਕਿਵੇਂ ਚੱਲੇਗਾ, ਕਿਵੇਂ ਹੋਵੇਗਾ, ਹੋਵੇਗਾ ਜਾਂ ਨਾ ਹੋਵੇਗਾ। ਨਹੀਂ, ਇਸ ਲਈ ਤਜਰਬੇ ਵਾਲਿਆਂ ਦਾ ਇੱਕ ਕੌਲ ਹੈ, ਬਚਨ ਹੈ, ਉਹ ਕਹਿੰਦੇ ਨੇ ਰੱਬ ਇਸ ਉਡੀਕ ਵਿੱਚ ਰਹਿੰਦਾ ਹੈ ਕਿ ਕੋਈ ਪੂਰੀ ਤਰ੍ਹਾਂ ਮਰੇ ਤਾਂ ਕਿ ਮੈਂ ਉਹਨੂੰ ਜਿੰਦਾ ਕਰ ਸਕਾਂ। ਜੇ ਉਹ ਇੱਕ ਇੰਚ ਵੀ ਬਚ ਗਿਆ ਤੇ ਰੱਬ ਉਹਨੂੰ ਜਿੰਦਾ ਨਹੀਂ ਕਰਦਾ। ਜਿੰਨਾ ਚਿਰ ਕੋਈ ਪੂਰੀ ਤਰ੍ਹਾਂ ਨਹੀਂ ਮਰਦਾ ਉਹਨੂੰ, ਉਨਾ ਚਿਰ ਰੱਬ ਜਿੰਦਾ ਨਹੀਂ ਕਰਦਾ, ਉਨਾ ਚਿਰ ਉਹਦਾ ਕਾਰਜ ਨਹੀਂ ਕਰਦਾ। ਸੈਣ ਦੇ ਹੱਥ ਕ੍ਰਾਂਤੀਕਾਰੀ ਬਣੇ ਕਿਉਂਕਿ ਰੱਬ ਨੇ ਸੈਣ ਦਾ ਕੰਮ ਨਿਭਾਇਆ, ਕੰਮ ਕੀਤਾ, ਕੁਝ ਇਸ ਤਰ੍ਹਾਂ ਦਾ ਵਾਪਰ ਗਿਆ। ਤੇ ਅੱਜ ਲੋਕ ਕਹਿੰਦੇ ਨੇ ਜਿਹੜੀਆਂ ਗੱਲਾਂ ਤੁਸੀਂ ਸੁਣਾਉਂਦੇ ਹੋ ਵਿਸ਼ਵਾਸ ਦੀਆਂ, ਸ਼ਰਧਾ ਦੀਆਂ, ਦੱਸੋ ਇਹਦਾ ਸਬੂਤ ਦਿਓ, ਕਿਤੇ ਹੁੰਦਾ ਤੇ ਸਾਨੂੰ ਵਿਖਾਓ, ਕੈਮਰੇ ਨਾਲ ਭਰਾਂਗੇ। ਇਸ ਤਰ੍ਹਾਂ ਜਿੱਥੇ ਸੈਣ ਦੀ ਜ਼ਿੰਦਗੀ ਵਿੱਚ ਵਾਪਰਿਆ ਨਾ ਕਿ ਰੱਬ ਰੂਪ ਧਾਰਨ ਕਰਕੇ ਆ ਕੇ ਸੈਣ ਦੇ ਥਾਂ ਤੇ ਕੰਮ ਕਰ ਗਿਆ, ਮਾਲਿਸ਼ ਕਰ ਗਿਆ, ਵਿਖਾਓ ਸਾਨੂੰ। ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂ, ਤੇ ਸੈਣ ਨੂੰ ਵੀ ਨਹੀਂ ਦਿਸਿਆ ਤੇ ਤੀਜੇ ਬੰਦੇ ਨੂੰ ਕਿਵੇਂ ਦਿਸੇਗਾ? ਵਾਪਰਿਆ ਤੇ ਭਗਤ ਸੈਣ ਨਾਲੇ ਨਾ, ਉਹਨੂੰ ਵੀ ਨਹੀਂ ਪਤਾ ਲੱਗਾ, ਕਿਉਂਕਿ ਮੈਂ ਸਵੇਰੇ ਹੀ ਇੱਥੇ ਇੱਕ ਕਲਗੀਆਂ ਵਾਲੇ ਦੇ ਬਚਨ ਦੀ ਕਥਾ ਕਰ ਰਿਹਾ ਸਾਂ। 108 ਨੰਬਰ ਸ਼ੰਤ ਹੈ ਜਾਪ ਸਾਹਿਬ ਦਾ, ਜਿਹਦੇ ਵਿੱਚ ਸਾਹਿਬ ਕਹਿੰਦੇ ਕਿ ਗੈਬੁਲ ਗੈਬ ਹੈ, ਤੇਰਾ ਇੱਕ ਸੁਭਾਅ ਹੈ ਵੀ ਤੂੰ ਗੈਬ ਵਿੱਚ ਰਹਿੰਦਾ, ਗੁਪਤ ਵਿੱਚ ਰਹਿੰਦਾ, ਗੈਬੁਲ ਗੈਬ, ਗੁਪਤ ਰਹਿਣਾ ਤੇਰਾ ਸੁਭਾਅ ਹੈ, ਤੂੰ ਪ੍ਰਗਟ ਨਹੀਂ ਹੁੰਦਾ, ਦੱਸਦਾ ਨਹੀਂ ਫਿਰਦਾ ਵੀ ਮੈਂ ਆਉਣਾ ਫਲਾਣੇ ਦਿਨ, ਪ੍ਰਬੰਧ ਕਰੋ ਮੈਂ ਆ ਰਿਹਾ, ਸੜਕਾਂ ਬੰਦ ਕਰ ਦਿਓ, ਸਟੇਜ ਲਾਓ ਬਹੁਤ ਵੱਡੀ, ਲੋਕ ਇਕੱਠੇ ਕਰਕੇ ਲਿਆਓ ਕਿਰਾਏ ਤੇ, ਭਾਵੇਂ ਦਿਹਾੜੀ ਦੇਣੀ ਪਵੇ, ਬਹੁਤ ਵੱਡੀ ਰੈਲੀ ਕਰਨੀ। ਇਸ ਤਰ੍ਹਾਂ ਨਹੀਂ ਕਹਿੰਦਾ ਉਹ ਦੱਬੇ ਪੈਰ ਆਉਂਦਾ ਤੇ ਪਤਾ ਉਦੋਂ ਹੀ ਲੱਗਦਾ ਜਦੋਂ ਕੰਮ ਕਰਕੇ ਤੁਰ ਜਾਂਦਾ, ਜਿਹਦਾ ਕਰਦਾ ਉਹਨੂੰ ਵੀ ਦੋ ਦਿਨ ਬਾਅਦ ਪਤਾ ਲੱਗਦਾ ਹੈ। ਇੰਨਾ ਮਹਾਨ, ਇੰਨਾ ਗੁਪਤ ਹੈ ਕਿ ਗੈਬੁਲ ਗੈਬ ਹੈ, ਗੈਬ ਰਹਿੰਦਾ ਹੈ, ਚੁੱਪ ਰਹਿੰਦਾ ਹੈ, ਬੇਪਰਵਾਹ ਰਹਿੰਦਾ ਹੈ, ਕਿਸੇ ਤਮਾਹ ਵਿੱਚ ਨਹੀਂ, ਤਾਂ ਉਹ ਭਗਤ ਨਹੀਂ। ਭਗਤ ਕੋਈ ਕਮਰਸ਼ੀਅਲ ਜੀਵਨ ਨਹੀਂ ਹੈ ਕਿ ਬਣਿਆ ਬਣਾਇਆ ਕੋਈ ਇਸ ਤਰ੍ਹਾਂ ਦਾ ਫੁੱਲ ਨਹੀਂ ਜਿਹੜਾ ਰਬੜ ਦਾ ਬਣਾਇਆ ਗਿਆ। ਉਹ ਤੇ ਵੱਧਦਾ ਹੈ, ਉਹਦੇ ਪੱਤੇ ਨਿਕਲਦੇ ਨੇ, ਉਹਦੇ ਵਿੱਚ ਜਿੰਦ ਜਾਨ ਹੈ। ਜੇ ਸਾਡੇ ਵਰਗੇ ਹੀ ਆ ਮਿੱਟੀ ਖਾਣ ਵਾਲਾ ਜੀਵਨ ਉਹ ਹੋਵੇ ਤੇ ਫਿਰ ਉਹ ਵੱਖਰਾ ਕੀ ਹੋਇਆ। ਇਹ ਤੇ ਅਸੀਂ ਖਾ ਰਹੇ ਹਾਂ ਸਾਰੇ, ਇਹ ਤੇ ਸਾਰਾ ਜਿਵੇਂ ਕਹਿੰਦੇ ਨੇ ਵੀ ਇਹ ਗੇੜ ਤਾਂ ਸ਼ੁਰੂ ਤੋਂ ਚੱਲਦਾ ਹੀ ਰਿਹਾ। ਚੱਕੀ ਪਹਿਲਾਂ ਸਾਡਾ ਦਾਦਾ ਪੀਂਦਾ ਸੀ, ਜਦੋਂ ਉਹ ਮਰਿਆ ਤੇ ਉਹ ਪਿਓ ਨੂੰ ਦੇ ਗਿਆ ਹੱਥੇ ਵੀ ਤੂੰ ਗੇੜੀ ਜਾ ਇਹਨੂੰ, ਤੇ ਉਹਨੇ ਸਾਨੂੰ ਦੇ ਕੇ ਚਲੀ ਜਾਣਾ, ਅਸੀਂ ਵੀ ਕਿਸੇ ਨੂੰ ਫੜਾਉਣੀ। ਇਹ ਚੱਕੀ ਤਾਂ ਬਦਲਦੀ ਰਹਿੰਦੀ, ਜਾਂਦੇ ਰਹਿੰਦੇ, ਚਲਾਉਂਦੇ ਰਹਿੰਦੇ ਲੋਕ, ਪਰ ਇਸ ਚੱਕੀ ਦੇ ਦਾਇਰੇ ਤੋਂ ਬਾਹਰ ਕੁਝ ਹੋਵੇ ਉਹਨੂੰ ਕਹਿੰਦੇ ਭਗਤ। ਤੇ ਮੈਂ ਗੱਲ ਕਰ ਰਿਹਾ ਸੀ ਅੱਜ ਦੇ ਬਚਨ ਵਿਚ ਕਲਗੀਆਂ ਵਾਲੇ ਪਾਤਸ਼ਾਹ ਨੇ ਇਕ ਅਕਾਲ ਪੁਰਖ ਦਾ ਗੁਣ ਕਿਹਾ ਹੈ, ਕਹਿੰਦੇ ਕਿ ਸਰਬੱਤਰ ਦੀਨਾ, ਸਾਰਿਆਂ ਨੂੰ ਤੂੰ ਦੇਨਾ, ਤੇਰੇ ਭੰਡਾਰ ਬੜੇ ਵੱਡੇ ਨੇ, ਜੋ ਕੁਝ ਕੋਈ ਮੰਗਦਾ ਉਹਨੂੰ ਦਿੰਦਾ ਹੀ ਦਿੰਦਾ, ਕਿਸੇ ਨੂੰ ਨਾ ਨਹੀਂ ਕਰਦਾ। ਪਰ ਮੰਗਣ ਵਾਲਿਆਂ ਨੂੰ ਇਕ ਨਸੀਹਤ ਦਿੱਤੀ ਗੁਰਬਾਣੀ ਨੇ, ਕਹਿਣ ਲੱਗੇ ਕਿਛ ਖਾਜੈ ਕਿਛ ਧਰ ਜਾਈਐ, ਜੇ ਬਾਹੜ ਦੁਨੀਆਂ ਆਈਐ, ਖਾਣ ਜੋਗਾ ਤੇ ਮੰਗ ਲੈ ਕੋਈ ਪਾਪ ਨਹੀਂ, ਜਿੰਨਾ ਤੈਨੂੰ ਚਾਹੀਦਾ ਆਪਣੇ ਜੋਗਾ ਮੰਗ ਲੈ। ਵੈਸੇ ਉਹਨੇ ਦੇਣਾ ਵੀ ਹੈ, ਪਰ ਧਰਨ ਜੋਗਾ ਨਾ ਮੰਗੀ, ਰੱਖਣ ਜੋਗਾ ਨਾ ਮੰਗੀ, ਉਹ ਤੇਰੀ ਜ਼ਿੰਦਗੀ ਦਾ ਦੁੱਖ ਬਣ ਜਾਏਗਾ, ਉਹ ਤੇਰੀ ਜ਼ਿੰਦਗੀ ਦਾ ਪਾਪ ਬਣੇਗਾ, ਉਹ ਤੈਨੂੰ ਇਸ ਸੰਸਾਰ ਦੇ ਨਾਲ ਬੰਨ ਦਏਗਾ, ਫਿਰ ਤੈਨੂੰ ਇਸ ਸੰਸਾਰ ਦੇ ਨਾਲੋਂ ਖੁੱਲਣਾ ਔਖਾ ਹੋ ਜਾਏਗਾ, ਤੂੰ ਇੱਕ ਪਸ਼ੂ ਦੀ ਤਰ੍ਹਾਂ ਤੇਰੇ ਪੈਰਾਂ ਵਿੱਚ ਸੰਗਲ ਪੈ ਜਾਣਗੇ, ਪਦਾਰਥ ਫਸ ਜਾਏਗਾ। ਗੁਰੂ ਨਾਨਕ ਸਾਹਿਬ ਕਹਿੰਦੇ ਕਿਛ ਖਾਜੈ ਕਿਛ ਧਰ ਜਾਈਐ, ਧਰ ਕੇ ਤਾਂ ਜਾ ਜੇ ਪਰਤ ਕੇ ਆਉਣਾ ਹੋਵੇ, ਜਿਵੇਂ ਬੰਦਾ ਘਰੋਂ ਜਾਂਦਾ ਹੈ ਵੀ ਕੱਲ ਨੂੰ ਵਾਪਸ ਆਉਣਾ, ਚਲੋ ਇਹ ਸਬਜ਼ੀ ਇੱਥੇ ਸਾਂਭ ਕੇ ਜਾਈਏ ਵੀ ਕੱਲ ਫਿਰ ਆ ਕੇ ਖਾ ਲਾਂਗੇ, ਇਹ ਆਟਾ ਬਚਾ ਕੇ ਰੱਖ ਜਾਈਏ। ਸੱਚੇ ਪਾਤਸ਼ਾਹ ਨੇ ਕਿਹਾ ਤੈਨੂੰ ਪਤਾ ਵੀ ਗਿਆ ਤੇ ਫਿਰ ਆਏਗਾ, ਜਾਂ ਕਿੱਥੇ ਆਉਣਾ ਕੀ ਪਤਾ ਕਿੱਧਰ ਜਾ ਰਿਹਾ ਹੈ। ਮੰਗਣ ਵਾਲਿਆਂ ਨੂੰ ਸੁਚੇਤ ਵੀ ਕੀਤਾ, ਇੱਥੇ ਗੱਲ ਜ਼ਰੂਰ ਹੈ, ਦਾਤਾ ਹੈ ਬੜਾ ਵੱਡਾ, ਉਹਦੇ ਘਰ ਵਿੱਚ ਸਭ ਕੁਝ ਹੈ ਕਿ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਹੈ ਬੜਾ ਕੁਝ, ਪਰ ਨਾਲ ਨਾਲ ਇਹ ਵੀ ਸਮਝਾਇਆ, ਕਿਉਂਕਿ ਗੁਰਬਾਣੀ ਦੇ ਵਿੱਚ ਇੱਕ ਪੱਖ ਨਾਲ ਜੇ ਜੁੜ ਕੇ ਚੱਲਾਂਗੇ ਨਾ, ਜੇ ਸਾਡੀ ਸਰੋਤ ਸ਼ਕਤੀ ਆਲ ਰਾਊਂਡਰ ਨਾ ਹੋਈ, ਸਾਰੇ ਪੱਖਾਂ ਨੂੰ ਨਾ ਅਸੀਂ ਜਾਣਿਆ, ਤੇ ਫਿਰ ਮੰਗਣ ਵਾਲਿਆਂ ਦੀ ਭੀੜ ਵੱਧ ਜਾਏਗੀ ਵੀ ਬਹੁਤਾ ਦਿਓ ਬਹੁਤਾ ਹੋਵੇ, ਤਾਂ ਫਿਰ ਉਹ ਬੰਦਾ ਮੰਗਣ ਵਿੱਚ ਫਸ ਜਾਏਗਾ। ਉਹਨੂੰ ਇਹ ਨਹੀਂ ਪਤਾ ਲੱਗੇਗਾ ਵੀ ਜਿਹੜੀ ਚੀਜ਼ ਮੰਗੀ ਜਾ ਰਹੀ ਏ ਇਹ ਕਿੰਨੀ ਕੁ ਚਾਹੀਦੀ ਏ ਤੇ ਇਹਦੀ ਵਰਤੋਂ ਕਿਵੇਂ ਕਰਨੀ। ਤੁਸੀਂ ਕਦੀ ਵੇਖਿਆ ਕਿ ਜਿਸ ਹਕੀਮ ਤੋਂ ਡਾਕਟਰ ਤੋਂ ਦਵਾਈ ਲਈਏ ਤੇ ਅਸੀਂ ਕਹੀਏ ਵੀ ਸਾਰੀ ਦੁਕਾਨ ਵਿੱਚ ਡਾਕਟਰ ਸਾਹਿਬ ਜਿਹੜੀਆਂ ਤੁਹਾਡੀਆਂ ਇਹ ਡੱਬੀਆਂ ਇਹ ਪੈਕਟ ਪਏ ਹੋਏ ਨੇ, ਤੁਸੀਂ ਕਰਕੇ ਇਕੱਠੇ ਸਾਰੀ ਸਾਡੀ ਗੱਡੀ ਵਿੱਚ ਲੱਦ ਦਿਓ, ਸਾਨੂੰ ਸਾਰੀ ਦਵਾਈ ਚਾਹੀਦੀ। ਉਹ ਕਹੇਗਾ ਜੀ ਮਰਨਾ ਤੁਸੀਂ ਇੰਨਾ ਕੁਝ ਲੈ, ਤੁਹਾਡੇ ਵਾਸਤੇ ਤੁਹਾਡੀ ਦਵਾਈ, ਉਹ ਦੂਜੀ ਦੂਜਿਆਂ ਨੂੰ ਕੰਮ ਦੇ। ਪਦਾਰਥ ਕੀ ਹੈ? ਸਰੀਰ ਨੂੰ ਚਲਾਉਣ ਵਾਲੀ ਦਵਾਈ ਹੈ, ਇਹ ਚਾਹੀਦੀ ਸਾਨੂੰ, ਕੋਈ ਸ਼ੱਕ ਨਹੀਂ ਰੱਬ ਕੋਲ ਹੈ, ਪਰ ਬੰਦਾ ਗਲਤੀ ਕਿੱਥੇ ਕਰਦਾ ਹੈ? ਜਿਹੜੀ ਉਹਨੂੰ ਚਾਹੀਦੀ ਉਹ ਤੇ ਮੰਗਦਾ ਹੀ ਮੰਗਦਾ, ਉਹ ਨਾਲ ਦੀ ਵੀ ਮੰਗ ਕੇ ਖਾ ਜਾਂਦਾ ਹੈ, ਤੇ ਫਿਰ ਉਹਦਾ ਨਤੀਜਾ ਤੁਸੀਂ ਜਾਣਦੇ ਹੋ। ਜਿਹੜੀ ਦਵਾਈ ਸਾਡੀ ਹੈ ਹੀ ਨਹੀਂ ਉਹ ਵੀ ਅਸੀਂ ਖਾ ਗਏ, ਉਹਦਾ ਕੀ ਨਤੀਜਾ ਹੈ? ਰਿਐਕਸ਼ਨ, ਉਹਦਾ ਨਤੀਜਾ ਹੈ ਲੰਬਾ ਰੋਗ, ਜ਼ਿੰਦਗੀ ਦਾ ਦੁੱਖ। ਤਾਂ ਬੰਦੇ ਦੀ ਆਦਤ ਹੈ ਉਹ ਆਪਣੀ ਲੋੜ ਤੱਕ ਸੀਮਤ ਨਹੀਂ, ਉਹ ਤੇ ਸਾਰਾ ਕੁਝ ਬੰਨ ਕੇ ਆਪਣੇ ਥੱਲੇ ਰੱਖ ਕੇ ਉੱਤੇ ਸੌਣਾ ਚਾਹੁੰਦਾ, ਆਪਣੇ ਥੱਲੇ ਰੱਖਣਾ ਚਾਹੁੰਦਾ। ਇਸ ਕਰਕੇ ਸਤਿਗੁਰੂ ਨੇ ਦੇਣ ਦੀ ਗੱਲ ਵੀ ਕੀਤੀ, ਇਹ ਤੇ ਉਹਦਾ ਸੁਭਾਅ ਹੈ ਕਿ ਸਾਰਿਆਂ ਨੂੰ ਉਹਨੇ ਦੇਣਾ ਹੈ, ਪਰ ਇਹ ਵੀ ਉਹਦਾ ਸੁਭਾਅ ਹੈ, ਉਹਨੇ ਦੱਸਣਾ ਵੀ ਹੈ ਵੀ ਤੂੰ ਕਿੰਨਾ ਕੁ ਵਰਤਣਾ ਕਿੰਨਾ ਕੁ ਛੱਡ ਦੇਣਾ। ਇਸ ਕਰਕੇ ਕਹਿੰਦੇ ਭਾਵੇਂ ਸੋਨੇ ਦੀ ਥਾਲੀ ਵਿੱਚ ਪ੍ਰਸ਼ਾਦਾ ਛਕਣ ਨੂੰ ਮਿਲ ਜਾਏ, ਪਰ ਸੱਜਣਾ ਖਿਆਲ ਰੱਖੀ ਫਰਕ ਕੋਈ ਨਹੀਂ ਪੈਣਾ, ਇਸ ਥਾਲੀ ਨਾਲ ਵੱਜ ਨਾ ਜਾਈ, ਬਸ ਤੇਰਾ ਸੰਬੰਧ ਪ੍ਰਸ਼ਾਦਾ ਛਕਣ ਨਾਲ। ਫਿਰ ਭਾਵੇਂ ਮਕਾਨ ਵੀ ਸੋਨੇ ਦਾ ਹੋ ਜਾਏ, ਫਿਰ ਭਾਵੇਂ ਭਾਂਡੇ ਵੀ ਸੋਨੇ ਦੇ ਹੋ ਜਾਣ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਵੱਜਾ ਹੀ ਨਹੀਂ ਬੰਦਾ। ਕਰਮ ਕਰਤ ਹੋਵੇ ਨਹਿ ਕਰਮ, ਤਿਸ ਬੈਸਨੂ ਕਾ ਨਿਰਮਲ ਧਰਮ, ਤੈਸਾ ਸੁਵਰਨ ਤੈਸੀ ਉਸ ਮਾਟੀ। ਪਰ ਇਹ ਦ੍ਰਿਸ਼ਟੀ ਆਵੇ ਕਿਵੇਂ, ਸੋਨਾ ਵੀ ਉਸ ਤਰ੍ਹਾਂ ਦਾ ਹੀ ਲੱਗਣ ਲੱਗ ਪਵੇ, ਯਾਨੀ ਕਿ ਤੈਸੀ ਉਸ ਮਾਟੀ, ਜਿਵੇਂ ਅਸੀਂ ਤੁਰ ਕੇ ਆਏ ਨਾ, ਰਾਹ ਵਿੱਚ ਮਿੱਟੀ ਕਿੰਨੀ ਸੀ, ਉਹ ਮਿੱਟੀ ਸੀ। ਤਾਂ ਕਹਿੰਦੇ ਜਿੱਦਣ ਇਹ ਬਿਰਤੀ ਆ ਜਾਵੇ ਵੀ ਇਸ ਤਰ੍ਹਾਂ ਸੋਨੇ ਦੀ ਸੜਕ ਬਣੀ ਹੋਵੇ, ਤਾਂ ਫਿਰ ਵੀ ਉਥੋਂ ਬੰਦਾ ਉਸੇ ਤਰ੍ਹਾਂ ਗੁਜ਼ਰ ਜਾਏ। ਪਰ ਨਹੀਂ, ਸੋਨੇ ਦੇ ਤੇ ਮੰਦਰ ਵੀ ਬਣੇ ਤੇ ਲੋਕਾਂ ਨੇ ਮੂਰਤੀਆਂ ਤੋੜ ਦਿੱਤੀਆਂ, ਸੜਕ ਤੇ ਬੜੀ ਦੂਰ ਦੀ ਗੱਲ ਹੈ, ਮੂਰਤੀਆਂ ਦੇ ਹੱਥ ਪੈਰ ਰੱਬ ਦੇ ਹੱਥ ਪੈਰ ਹੀ ਲੈ ਗਏ, ਲਾ ਕੇ ਸਿਰ ਲਾ ਕੇ ਲੈ ਗਏ, ਕਿਉਂਕਿ ਸੋਨੇ ਦਾ ਸੀ। ਕਿੱਥੇ ਹੈ ਮਨੁੱਖ ਦਾ ਜੀਵਨ, ਇਹ ਗੱਲ ਬੜੀ ਦੂਰ ਹੈ ਕਿ ਤੈਸਾ ਸਵਰਨ, ਫਿਰ ਸੋਨਾ ਕੁਝ ਨਹੀਂ ਕਹਿੰਦਾ, ਫਿਰ ਭਾਵੇਂ ਤੁਸੀਂ ਸੋਨੇ ਦੇ ਮੰਜੇ ਦੇ ਉੱਤੇ ਸੌਂ ਵੀ ਜਾਓ, ਕੀ ਫਰਕ ਹੈ, ਜਿਵੇਂ ਦਾ ਲੱਕੜ ਦਾ ਸੀ ਉਵੇਂ ਦਾ ਸੋਨਾ ਹੈ, ਕੋਈ ਫਰਕ ਨਹੀਂ। ਐਸੇ ਪੁਰਸ਼ ਨੂੰ ਕੋਈ ਫਰਕ ਨਹੀਂ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਬਾਣੀ ਵਿੱਚ ਅਭਿਆਗਤ। ਅਭਿਆਗਤ ਦਾ ਮਤਲਬ ਹੈ ਕਿ ਉਹਦੀ ਵਰਤੋਂ ਵਿੱਚ ਜਿਹੜੀ ਚੀਜ਼ ਆਉਂਦੀ ਉਹਨੂੰ ਲਤਾੜ ਕੇ ਲੰਘਣ ਦੀ ਸਮਰੱਥਾ ਉਹਦੇ ਵਿੱਚ ਹੁੰਦੀ, ਉਹ ਬਚਾਉਂਦਾ ਨਹੀਂ, ਰੱਖਦਾ ਨਹੀਂ, ਉਹਦੇ ਵਿੱਚ ਇਹ ਸਮਰੱਥਾ ਹੈ, ਉਹ ਕਿਸੇ ਚੀਜ਼ ਵਿੱਚ ਫੜਿਆ ਨਹੀਂ ਜਾਂਦਾ, ਕਿਸੇ ਚੀਜ਼ ਨਾਲ ਉਹਦੀ ਪਕੜ ਨਹੀਂ ਬਣਦੀ, ਚੰਬੜਦਾ ਨਹੀਂ, ਉਹਨੂੰ ਅਭਿਆਗਤ ਕਹਿੰਦੇ ਨੇ। ਫਿਰ ਉਹਨੂੰ ਪਾਪ ਨਹੀਂ ਲੱਗ ਸਕਦਾ, ਬਸ ਇਹੀ ਤਰੀਕਾ ਹੈ। ਜਿੱਦਣ ਸੋਨਾ ਤੇ ਮਿੱਟੀ, ਗੁਰੂ ਅਰਜਨ ਦੇਵ ਜੀ ਨੇ ਕਿਹਾ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ। ਜਦੋਂ ਇਹ ਸੁਖਮਣੀ ਸਾਹਿਬ ਪੜ੍ਹੀ ਦੀਏ ਤੇ ਨਾਲ ਇੱਕ ਗੱਲ ਆਉਂਦੀ ਹੈ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਖਰ ਤੁਸੀਂ ਲਿਖ ਦਿੱਤੇ, ਪੜ ਅਸੀਂ ਦਿਆਂਗੇ, ਪੰਜਾਬੀ ਸਾਨੂੰ ਆਉਂਦੀ ਏ। ਇਹ ਕਿਤੇ ਸਿਰ ਤੇ ਹੱਥ ਰੱਖਣਾ, ਇੱਕ ਅੱਧਾ ਅੱਖਰ ਅੰਦਰ ਵੀ ਵਸ ਜਾਏ, ਨਹੀਂ ਤੇ ਮਾਣ ਤੇ ਅਪਮਾਨ ਇੱਕੋ ਜਿਹਾ ਹੋ ਸਕਦੇ ਨੇ। ਸਤਿਗੁਰਾਂ ਨੇ ਤੇ ਕਿਹਾ ਵੀ ਮਾਣ ਪਿੱਛੇ ਮੁਨੀ ਗਲ ਗਏ, ਆਮ ਬੰਦੇ ਨਹੀਂ, ਮਾਨ ਮੁਨੀ ਮੁਨੀ ਵਰ ਗਲੇ, ਮਾਣ ਸਭੇ ਕੋ ਖਾਏ, ਖਾ ਗਿਆ ਸਾਰਿਆਂ ਨੂੰ। ਜਿਹੜਾ ਬੰਦਾ ਥੋੜਾ ਜਿਹਾ ਝੁਕਦਾ ਉਹ ਚੰਗਾ ਲੱਗਦਾ, ਜਿਹੜਾ ਨਹੀਂ ਝੁਕਦਾ ਉਹ ਓਨਾ ਚੰਗਾ ਨਹੀਂ ਲੱਗਦਾ। ਪਰ ਕਿੰਨੀ ਗੱਲ ਵਧੀਆ ਹੋਵੇ, ਨਾ ਝੁਕਣ ਵਾਲਾ ਵੀ ਓਨਾ ਹੀ ਪਿਆਰਾ ਲੱਗੇ ਤੇ ਝੁਕਣ ਵਾਲਾ ਵੀ ਓਨਾ ਕੋਈ ਲੱਗੇ, ਬਰਾਬਰ ਰਹੇ, ਫਿਰ ਗੱਲ ਕੁਝ ਨਾ ਕੁਝ ਸ਼ੁਰੂ ਹੁੰਦੀ ਏ। ਤਾਂ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ, ਕਸਵੱਟੀਆਂ ਬੜੀਆਂ ਵੱਡੀਆਂ ਨੇ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਜੋ ਜ਼ਿੰਦਗੀ ਵਿੱਚ ਦਏ ਨਾ ਰੱਬ, ਜੋ ਵਰਤਾਏ ਦਾ ਅਰਥ ਹੈ ਉਹਨੂੰ ਹੀ ਜੁਗਤ ਬਣਾਉਣਾ ਹੈ, ਹੋਰ ਬਾਹਰੋਂ ਕਿਸੇ ਚੀਜ਼ ਨੇ ਆ ਕੇ ਸਾਡੀ ਜ਼ਿੰਦਗੀ ਦੀ ਜੁਗਤ ਬਣਨਾ ਹੀ ਨਹੀਂ। ਜੋ ਵਰਤਾਏ, ਜੋ ਮਿਲਿਆ, ਜੇ ਸੁੱਖ ਮਿਲਿਆ ਸੁੱਖ ਨੂੰ ਜੁਗਤ ਬਣਾਇਆ ਜਾ ਸਕਦਾ, ਇਹ ਨਹੀਂ ਵੀ ਸੁੱਖ ਛੱਡੋ ਜ਼ਰੂਰ। ਗੁਰੂ ਸਾਹਿਬ ਨੇ ਜਿੱਥੇ ਇਹ ਕਿਹਾ ਵੀ ਦੁੱਖ ਆਵੇ ਤੇ ਪ੍ਰਵਾਨ ਕਰ, ਉੱਥੇ ਇਹ ਵੀ ਕਿਹਾ ਵੀ ਸੁੱਖ ਆਵੇ ਉਹਨੂੰ ਵੀ ਪ੍ਰਵਾਨ ਕਰ, ਉਹਦੀ ਵੀ ਵਰਤੋਂ ਕਰ। ਜੋ ਵਰਤਾਏ ਸਾਈ ਜੁਗਤ, ਯਾਨੀ ਕਿ ਜਿਹੜਾ ਇੱਟਾਂ ਦਾ ਢੇਰ ਲੱਗਾ ਹੋਇਆ ਹੈ ਰਸਤੇ ਵਿੱਚ, ਕੋਈ ਅੱਧੀ ਹੈ, ਕੋਈ ਪੌਣੀ ਹੈ, ਕੋਈ ਰੋੜਾ ਹੈ, ਉਹਨਾਂ ਸਾਰੀਆਂ ਨੂੰ ਜੋੜ ਦੇ, ਅੱਧੀਆਂ ਨੂੰ ਵੀ ਪੌਣੀਆਂ ਨੂੰ ਵੀ ਰੋੜਿਆਂ ਨੂੰ ਸਾਰੀਆਂ ਨੂੰ ਜੋੜ ਦੇ, ਵਿੱਚੋਂ ਨਾ ਚੁਣ। ਇਸ ਲਈ ਸਿਆਣੇ ਕਹਿੰਦੇ ਨੇ ਉਹੀ ਪੱਥਰ ਰਸਤੇ ਦੇ ਉੱਤੇ ਪਿਆ ਹੋਇਆ ਮਨੁੱਖ ਦੇ ਪੈਰ ਨੂੰ ਜ਼ਖਮ ਦਿੰਦਾ, ਠੇਡਾ ਲੱਗ ਜਾਂਦਾ, ਜੇ ਉਹਨਾਂ ਪੱਥਰਾਂ ਨੂੰ ਤਰਤੀਬ ਵਿੱਚ ਕਰ ਦੇ ਤੇ ਉਹੀ ਪੱਥਰ ਪੌੜੀਆਂ ਬਣ ਜਾਂਦੇ। ਜ਼ਿੰਦਗੀ ਕੁਝ ਇਸ ਤਰ੍ਹਾਂ ਦੀ ਏ, ਇਹਦੇ ਰਾਹ ਵਿੱਚ ਜਿੰਨਾ ਕੁਝ ਖਿਲ ਰਿਹਾ ਹੋਇਆ ਉਹ ਜਿੱਦਣ ਤਰਤੀਬ ਵਿੱਚ ਆ ਗਿਆ, ਜਿੱਦਣ ਸਿੰਬਲ ਠੀਕ ਹੋ ਗਿਆ, ਉਹਦੇ ਤਰੀਕੇ ਠੀਕ ਹੋ ਗਏ। ਮੈਂ ਸਵੇਰੇ ਗੱਲ ਕਰ ਰਿਹਾ ਸੀ ਸਾਂਝੀ ਵੀ ਦੁੱਖ ਤੇ ਸੁੱਖ ਕੀ ਹੈ? ਸਤਿਗੁਰਾਂ ਨੇ ਕਿਹਾ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ। ਪਹਿਰੇ ਜਾਏ ਦਾ ਮਤਲਬ ਬਦਲਦਾ ਹੈ, ਯਾਨੀ ਕਿ ਇੱਥੇ ਇਸ਼ਾਰਾ ਕੀਤਾ ਹੈ ਜਿਹੜੀ ਰੁੱਤ ਹੈ ਸੱਜਣਾ ਉਹ ਕੱਪੜਾ ਪਾਈ ਫਿਰ ਦੁੱਖ ਨਹੀਂ ਦਏਗਾ। ਹੁਣ ਸਿਆਲ ਹੈ, ਹੁਣ ਗਰਮ ਪਾ, ਪਰ ਇੱਕ ਖਿਆਲ ਰੱਖੀ, ਤਿੰਨ ਚਾਰ ਮਹੀਨਿਆਂ ਨੂੰ ਰੁੱਤ ਬਦਲ ਜਾਣੀ ਏ। ਜੇ ਤੂੰ ਇਹ ਮੂਰਖਤਾ ਕਰ ਲਈ ਵੀ ਇਹ ਗਰਮ ਹੀ ਪਾ ਕੇ ਰੱਖਣੇ ਲਾਉਣੇ ਨਹੀਂ, ਫਿਰ ਨਹੀਂ ਚੱਲੇਗਾ, ਫਿਰ ਇਹਨਾਂ ਨੇ ਦੁੱਖ ਦੇਣਾ ਤੈਨੂੰ, ਪਸੀਨਾ ਆਏਗਾ, ਗਰਮੀ ਲੱਗੇਗੀ, ਦੁੱਖ ਆਉਂਦਾ ਹੀ। ਦੁੱਖ ਕਿਹਨੂੰ ਕਹਿੰਦੇ? ਜਦੋਂ ਵਰਤੋਂ ਗਲਤ ਹੋ ਜਾਏ। ਹੁਣ ਠੰਡ ਹੈ, ਹੁਣ ਤੂੰ ਪਾ ਗਰਮ ਕੱਪੜੇ, ਅੱਗੇ ਗਰਮੀ ਵਿੱਚ ਨਹੀਂ। ਹੁਣ ਤੇਰੀ ਉਮਰ ਹੈ, ਹੁਣ ਤੂੰ ਸੰਸਾਰੀ ਹੋ ਸਕਦਾ, ਪਰ ਤੂੰ ਤਾਂ 80 ਸਾਲ ਦਾ ਹੋ ਗਿਆ ਤੇ ਫਿਰ ਵੀ ਨਹੀਂ ਛੱਡਦਾ ਉਹ ਹੀ ਗੱਲਾਂ, ਫਿਰ ਵੀ ਉਹ ਹੀ ਗਰਮ ਕੱਪੜੇ, ਫਿਰ ਵੀ ਉਹ ਹੀ ਕੁਝ, ਫਿਰ ਤੂੰ ਕੱਪੜੇ ਬਦਲਣੇ ਸਨ। ਜੇ ਉੱਥੇ ਬਦਲ ਜਾਂਦੋ ਤੇ ਕਦੀ ਕੱਪੜੇ ਦੁੱਖ ਨਹੀਂ ਸਨ ਦਿੰਦੇ, ਗਰਮੀ ਵਿੱਚ ਪਤਲੇ ਚਾਹੀਦੇ ਸਨ, ਬਦਲਣੇ ਸਨ, ਪਰ ਬੰਦਾ ਬਦਲਦਾ ਨਹੀਂ। ਜਿਹੜੀ ਚੀਜ਼ ਦੀ ਲੋੜ ਹੈ ਸਮੇਂ ਨਾਲ ਬਣਾਈ ਹੈ ਰੱਬ ਨੇ, ਉਹਦੀ ਵਰਤੋਂ ਉਨ੍ਹਾਂ ਚਿਰ ਕਰ ਤੇ ਉਨੀ ਕਰ ਸਿਰਫ। ਹੁਣ ਜੇ ਕੋਈ ਬੰਦੇ ਕੋਲ ਕੱਪੜੇ ਜ਼ਿਆਦਾ ਨੇ, ਉਹ ਕਵੇ ਵੀ ਮੇਰੇ ਕੋਲ ਬੜੇ ਤਾਂ ਪਹਿਨੀ ਜਾਏ ਥੱਲੇ ਆ ਜਾਏਗਾ, ਕੱਪੜਿਆਂ ਦੇ ਢੇਰ ਦੇ ਥੱਲੇ ਡਿੱਗ ਪਏਗਾ, ਫਸ ਜਾਏਗਾ। ਕਰੀਬ ਕਰੀਬ ਸਾਡੀ ਹਾਲਤ ਇਸੇ ਤਰ੍ਹਾਂ ਦੀ ਬਣ ਚੁੱਕੀ ਏ, ਅਸੀਂ ਪਦਾਰਥਾਂ ਨੂੰ ਇੰਨਾ ਵਲੇਟ ਲਿਆ ਆਪਣੇ ਦੁਆਲੇ ਵੀ ਆਪ ਉਹਦੇ ਥੱਲੇ ਅਸੀਂ ਦੱਬੇ ਗਏ ਹਾਂ। ਇੰਨੇ ਕੱਪੜੇ ਪਾ ਲਏ, ਪਾਉਣੇ ਸੀ ਜਿੰਨੀ ਜ਼ਰੂਰਤ ਸੀ, ਜਿੰਨੀ ਲੋੜ ਸੀ। ਤਾਂ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ, ਸਮੇਂ ਅਨੁਸਾਰ ਵਸਤੂ ਦੀ ਵਰਤੋਂ ਕਰਨੀ, ਦੁਖਦਾਈ ਨਹੀਂ ਹੋ ਸਕਦੀ। ਜਦੋਂ ਇਹਦੀ ਅਸੀਂ ਸਿਸਟਮ ਨੂੰ ਗਲਤ ਵਰਤੋਂ ਕਰਨੇ, ਗੁਰੂ ਦੀ ਮੱਤ ਤੋਂ ਬਿਨਾਂ ਵਰਤਣੇ, ਉਦੋਂ ਇਹ ਦੁੱਖ ਬਣਦਾ ਹੈ। ਤਾਂ ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, ਸਾਰਿਆਂ ਨੂੰ ਦੇਣ ਵਾਲਾ ਹੈ, ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲਾ। ਕਲਗੀਆਂ ਵਾਲੇ ਪਾਤਸ਼ਾਹ ਜੀ ਅੱਜ ਦੇ ਬਚਨਾਂ ਵਿੱਚ ਰਹਿਮਤ ਕਰ ਰਹੇ ਨੇ, ਕਹਿੰਦੇ ਨੇ ਕਿ ਸਰਬੱਤਰ ਦੀਨਾ ਹੈ, ਕਿ ਸਰਬੱਤਰ ਦੀਨਾ ਹੈ, ਸਾਰਿਆਂ ਦੇ ਅੱਗੇ ਕੱਕੇ ਨੂੰ ਸਿਆਰੀ ਲੱਗੀ ਹੋਈ ਹੈ। ਕਿ ਜਦੋਂ ਕੱਕੇ ਦੇ ਅੱਗੇ ਸਿਆਰੀ ਲੱਗਦੀ, ਉਹਦਾ ਹੁੰਦਾ ਕੁਐਸਚਨ, ਪ੍ਰਸ਼ਨਵਾਚਕ, ਤੂੰ ਕਿਤੇ ਇਸ ਤਰ੍ਹਾਂ ਦਾ ਤੇ ਨਹੀਂ ਕਿ ਸਾਰਿਆਂ ਨੂੰ ਦੇ ਰਿਹਾ? ਮੈਂ ਤੈਨੂੰ ਦੇਖਿਆ ਤੂੰ ਸਾਰਿਆਂ ਨੂੰ ਦੇਣ ਵਾਲਾ, ਪਰ ਅਗਲੇ ਹੀ ਪਲ ਮੈਂ ਤੈਨੂੰ ਵੇਖਿਆ ਕਿ ਸਰਬੱਤਰ ਲੀਨਾ, ਇਹ ਖੇਡ ਖੇਡ ਰਿਹਾ ਤੂੰ, ਦਿੰਦਾ ਹੈ ਫਿਰ ਲੈ ਲੈਣਾ ਹੈ, ਫਿਰ ਉਹਦੇ ਪਿੱਛੇ ਭੱਜਦੇ ਨੇ, ਖੁਸ ਗਿਆ। ਬੜੀ ਵਾਰੀ ਆਪਾਂ ਕਹਿੰਦੇ ਹਾਂ ਬੜਾ ਕੁਝ ਸੀ ਹੁਣ ਨਹੀਂ ਕੁਝ ਰਿਹਾ, ਬੜੀ ਵਾਰੀ ਕਹਿੰਦੇ ਹਾਂ ਕੁਝ ਵੀ ਨਹੀਂ ਸੀ ਹੁਣ ਬੜਾ ਕੁਝ ਆ ਗਿਆ। ਇਸ ਤਰ੍ਹਾਂ ਹੀ ਰਹੇਗਾ ਜਿਹੜਾ ਇਹਨੂੰ ਸਮਝ ਗਿਆ, ਜਿਹੜਾ ਇਹਦੇ ਨਾਲ ਖੁਸ਼ੀ ਵਿੱਚ ਚਲਾ ਗਿਆ ਵੀ ਦਿੱਤਾ ਸੀ ਉਦੋਂ ਵੀ ਠੀਕ ਸੀ, ਹੁਣ ਨਹੀਂ, ਹੁਣ ਵੀ ਠੀਕ, ਕੱਲ ਨੂੰ ਫਿਰ ਆ ਜਾਣਾ ਹੈ, ਫਿਰ ਚਲਾ ਜਾਣਾ ਹੈ। ਇਹਨੂੰ ਕਲਗੀਆਂ ਵਾਲੇ ਨੇ ਕਿਹਾ ਹੈ ਬੜਾ ਔਖੀ ਗੱਲ, ਇਹ ਗੱਲ ਵੈਸੇ ਮੈਂ ਕਹਿ ਰਿਹਾ ਸਿਰਫ, ਇਹ ਜਦੋਂ ਹੋ ਗਿਆ ਇਹ ਸੱਚ ਹੈ। ਜਿਹਨੂੰ ਕਹਿੰਦੇ ਨੇ ਗੁਰੂ ਦੀ ਬਖਸ਼ਿਸ਼, ਉਹਦੇ ਤੋਂ ਬਿਨਾਂ ਇਹ ਜ਼ਿੰਦਗੀ ਵਿੱਚ ਹੰਢਾਇਆ ਨਹੀਂ ਜਾਂਦਾ, ਹੈ ਬੜਾ ਔਖਾ। ਜਿੱਦਣ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇਣੇ ਗਏ ਨੇ, ਉੱਥੇ ਦੋ ਭਰਾ ਸਨ, ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ, ਜਿਹੜੇ ਉੱਥੇ ਰਹਿੰਦੇ ਸਨ, ਉਹ ਤੇ ਭਾਈ ਲਖਮੀਰ, ਭਾਈ ਸ਼ਮੀਰ ਤੇ ਭਾਈ ਤਖਤ ਮੱਲ, ਇਹ ਤਿੰਨੇ ਭਾਈ ਰਾਏ ਜੋਤ ਦੇ ਪੋਤਰੇ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਰੱਖਿਆ ਦੀਨੇ ਵਿੱਚ। ਉੱਥੇ ਨੇੜੇ ਇਲਾਕੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਸਨ ਭਾਈ ਸਾਧੂ ਤੇ ਭਾਈ ਰੂਪਾ, ਉਹਨਾਂ ਦੇ ਅੱਗੋਂ ਪੋਤਰੇ ਸਨ ਇਹ ਦੋਵੇਂ, ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ। ਇਹਨਾਂ ਨੂੰ ਪਤਾ ਲੱਗਾ ਵੀ ਕਲਗੀਆਂ ਵਾਲੇ ਆਏ ਨੇ ਮਿਲਣ ਵਾਸਤੇ, ਆਏ ਸੰਗਤ ਨਾਲ ਲੈ ਕੇ। ਸਤਿਗੁਰੂ ਅੱਗੇ ਸ਼ਾਮ ਦੇ ਦਰਬਾਰ ਵਿੱਚ ਬੈਠੇ ਹੋਏ ਸਨ ਭਾਈ ਪਰਮ ਸਿੰਘ ਤੇ ਧਰਮ ਸਿੰਘ। ਕਈ ਵਾਰੀ ਉਦੋਂ ਪਹਿਲਾਂ ਆਨੰਦਪੁਰ ਸਾਹਿਬ ਗਏ ਸਨ, ਉਥੋਂ ਦੀ ਰੌਣਕ ਵੇਖੀ ਸੀ ਉਹਨਾਂ ਨੇ। ਚਾਰੇ ਸਾਹਿਬਜ਼ਾਦਿਆਂ ਨੇ ਘੋੜਿਆਂ ਤੇ ਚੜ ਕੇ ਘੋੜੇ ਭਜਾਉਣੇ, ਸ਼ਸਤਰ ਵਿਦਿਆ ਹੋਣੀ, ਪ੍ਰਸ਼ਾਦੀ ਹਾਥੀ ਨੇ ਚੌਰ ਕਰਨਾ, ਬੜੀਆਂ ਰੌਣਕਾਂ ਵੇਖੀਆਂ ਸਨ। ਅੱਜ ਜਦੋਂ ਵੇਖਿਆ ਨਾ, ਭਾਈ ਪਰਮ ਸਿੰਘ ਤੇ ਧਰਮ ਸਿੰਘ ਦਰਬਾਰ ਵਿਚ ਹਾਜ਼ਰ ਹੋਏ, ਵੇਖਿਆ ਅੱਜ ਕਲਗੀਆਂ ਵਾਲਾ ਇਕੱਲਾ ਹੀ ਬੈਠਾ ਹੋਇਆ ਹੈ, ਕੋਲ ਸਾਹਿਬਜ਼ਾਦੇ ਵੀ ਨਹੀਂ, ਕੋਲ ਭਾਈ ਉਦੈ ਸਿੰਘ ਵਰਗੇ ਸੂਰਮੇ ਵੀ ਕੋਈ ਨਹੀਂ, ਪ੍ਰਸ਼ਾਦੀ ਹਾਥੀ ਚੌਰ ਵੀ ਨਹੀਂ ਕਰ ਰਿਹਾ, ਤਖ਼ਤ ਵੀ ਸਿੱਧਾ ਜੀ ਲਾਇਆ ਹੋਇਆ ਹੈ। ਸਿੱਖ ਦਾ ਪਿਆਰ ਬੜਾ ਡੂੰਘਾ ਸੀ, ਨੇੜੇ ਜਾਂਦਿਆਂ ਜਾਂਦਿਆਂ ਉਹਦੀਆਂ ਭੁੱਬਾਂ ਨਿਕਲ ਗਈਆਂ, ਰੋਣ ਲੱਗ ਪਿਆ, ਚਰਨਾਂ ਤੇ ਸਿਰ ਰੱਖਿਆ, ਅੱਖਾਂ ਵਿੱਚੋਂ ਪਾਣੀ ਵਹਿਣ ਲੱਗ ਪਿਆ। ਸਤਿਗੁਰਾਂ ਨੇ ਉਹਦੇ ਪਿਆਰ ਨੂੰ ਪ੍ਰਵਾਨ ਕੀਤਾ ਵੀ ਇਸ ਸਿੱਖ ਨੂੰ ਭਾਵੇਂ ਇਹ ਜੀਵ ਕੋਟੀ ਵਿਚ ਵਿਚਰ ਰਿਹਾ ਪਰ ਇਹਨੂੰ ਮੇਰੇ ਨਾਲ ਪਿਆਰ ਬੜਾ ਡੂੰਘਾ ਹੈ। ਸਤਿਗੁਰਾਂ ਨੇ ਬਾਂਹ ਫੜੀ, ਧਰਮ ਸਿੰਘ ਨੂੰ ਨੇੜੇ ਕੀਤਾ, ਆਪਣੇ ਮੱਥਾ ਫੜਿਆ, ਕਹਿਣ ਲੱਗੇ ਧਰਮ ਸਿੰਘਾ ਕੀ ਗੱਲ, ਤੂੰ ਤੇ ਖਾਨਦਾਨੀ ਸਿੱਖ ਹੈ, ਸਾਡੇ ਦਾਦੇ ਨਾਲ ਤੇਰੇ ਦਾਦੇ ਪੂਰੀ ਰਹੇ ਨੇ, ਕੀ ਗੱਲ, ਘਬਰਾ ਕਿਉਂ ਗਿਆ? ਉਹਨੇ ਕਿਹਾ ਮਹਾਰਾਜ ਮੇਰੀ ਨਜ਼ਰ ਦ੍ਰਿਸ਼ਟੀ ਸੰਸਾਰਾਂ ਸੰਸਾਰੀ ਮੇਰੇ ਮਨ ਵਿਚ ਮੋਹ ਹੈ, ਕਿੱਧਰ ਗਏ ਹਨ ਬਾਬਾ ਫਤਿਹ ਸਿੰਘ ਹੋਰੀ, ਕਿੱਧਰ ਗਏ ਨੇ ਬਾਬਾ ਜੋਰਾਵਰ ਸਿੰਘ, ਇੱਥੇ ਕੁਝ ਨਜ਼ਰ ਨਹੀਂ ਆ ਰਿਹਾ, ਕੁਝ ਦਿਸਦਾ ਨਹੀਂ। ਸਤਿਗੁਰਾਂ ਨੇ ਇੱਕ ਵਚਨ ਕੀਤਾ ਸੀ, ਧਰਮ ਸਿੰਘਾਂ ਕਿਤੇ ਨਹੀਂ ਗਏ, ਇੱਥੇ ਹਨ, ਕੁਝ ਵੀ ਗਿਆ ਨਹੀਂ, ਬਸ ਸਿਰਫ ਖੇਡ ਸੀ ਉਹ ਅਸੀਂ ਖੇਡ ਦਿੱਤੀ ਹੈ, ਤਮਾਸ਼ਾ ਕਰਨਾ ਸੀ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਭਾਈ ਪਰਮ ਸਿੰਘ ਨੇ ਕਿਹਾ ਮਹਾਰਾਜ ਤੁਸੀਂ ਤੇ ਤਮਾਸ਼ਾ ਵੇਖਣ ਵਾਲੀ ਅੱਖ ਰੱਖਦੇ ਹੋ ਪਰ ਸਾਡੀ ਅੱਖ ਤੇ ਮੋਹ ਵਾਲੀ, ਸਾਨੂੰ ਤੇ ਤਮਾਸ਼ਾ ਨਹੀਂ ਦਿਸਦਾ, ਸਾਨੂੰ ਬਹੁਤ ਦੁੱਖ ਹੈ। ਕਹਿਣ ਲੱਗੇ ਵੀ ਹੈ, ਸੰਸਾਰ ਵਿਚ ਮੋਹ ਵੀ ਹੁੰਦਾ ਚੱਲਦਾ, ਤੁਸੀਂ ਆਪਣੀ ਥਾਂ ਤੇ ਠੀਕ ਹੋ ਪਰ ਧਰਮ ਸਿੰਘ ਜੀ ਇਧਰ ਕੋਈ ਫਰਕ ਨਹੀਂ ਪਿਆ, ਕੋਈ ਫਰਕ ਨਹੀਂ ਪਿਆ, ਕਿਉਂਕਿ ਮੈਨੂੰ ਪਤਾ ਹੈ ਵੀ ਇਹ ਸੰਸਾਰ ਦੇ ਅਰਥ ਹੀ ਇਹ ਨੇ, ਜਿੱਥੇ ਕੁਝ ਆਉਂਦਾ ਕੁਝ ਰਹਿੰਦਾ ਜਾਂਦਾ ਫਿਰ ਆਉਂਦਾ, ਇਹ ਇਸੇ ਤਰ੍ਹਾਂ ਚੱਲਦਾ। ਫਿਰ ਉਹਨਾਂ ਬੇਨਤੀ ਕੀਤੀ ਕਿ ਸਤਿਗੁਰੂ ਸਾਡੇ ਤੇ ਕਿਰਪਾ ਕਰੋ, ਸਾਡਾ ਤੇ ਮੋਹ ਵਾਲਾ ਮਨ ਹੈ। ਹਜ਼ੂਰ ਨੇ ਸਿਰ ਤੇ ਹੱਥ ਰੱਖਿਆ, ਉਹਨਾਂ ਨੂੰ ਜੀਵ ਕੋਟੀ ਵਿਚੋਂ ਗਿਆਨ ਕੋਟੀ ਵਿਚ ਖਿੱਚ ਲਿਆ। ਗਿਆਨ ਕੋਟੀ ਯਾਨੀ ਕਿ ਉਹ ਦੁਨੀਆਂ ਜਿੱਥੇ ਜਾ ਕੇ ਸੰਸਾਰ ਦਾ ਸਹੀ ਸਵਰੂਪ ਨਜ਼ਰ ਆਉਣ ਲੱਗ ਪੈਂਦਾ, ਰਹਿਮਤ ਕਰ ਦਿੱਤੀ, ਪਤਾ ਲੱਗ ਗਿਆ ਜਿਹੜਾ ਦਿੰਦਾ ਉਹ ਲੈਂਦਾ ਹੈ। ਪਰ ਇਹ ਸਾਰਿਆਂ ਦੇ ਜੀਵਨ ਵਿਚ ਆਏ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ, ਤੇ ਸੁਖੀ ਉਹ ਹੀ ਹੋ ਸਕਦਾ ਜਿਹੜਾ ਇਹਦੇ ਨਾਲ ਬੱਝਾ ਹੋਇਆ ਨਹੀਂ, ਕਿਉਂਕਿ ਇਹਨੇ ਤੇ ਘਟਨਾ ਵਧਣਾ ਹੈ ਜ਼ਰੂਰ। ਤਾਂ ਸਤਿਗੁਰੂ ਕਹਿੰਦੇ ਸਾਰਿਆਂ ਨੂੰ ਦੇਣ ਵਾਲਾ ਹੈ, ਪਦਾਰਥ ਦਿੰਦਾ ਹੈ, ਫਿਰ ਸਰਕੇ ਸਰਬੱਤਰ ਲੀਨਾ, ਫਿਰ ਤੂੰ ਲੈ ਲੈਂਦਾ ਹੈ। ਅੱਗੇ ਉਹਦੇ ਗੁਣ ਦੱਸੇ, ਕਹਿੰਦੇ ਕਿ ਸਰਬੱਤਰ ਜਾਹੋ, ਜਾਹੋ ਕਹਿੰਦੇ ਨੇ, ਜਾ ਕਹਿੰਦੇ ਨੇ ਥਾਂ ਨੂੰ, ਸਾਈ ਮੁਝ ਸਿਓ ਲਰ ਭਰਿਆ ਤੁਝ ਕਿਨ ਫੁਰਮਾਈ, ਗਾਏ ਗਾਏ ਦਾ ਅਰਥ ਵੀ ਥਾਂ ਹੈ, ਜਾਏ ਦਾ ਅਰਥ ਵੀ ਥਾਂ ਹੈ, ਇਹ ਸ਼ਬਦ ਨੇ ਕਿ ਸਰਬੱਤਰ ਜਾਹੋ, ਸਾਰੀਆਂ ਥਾਵਾਂ ਤੇ ਤੇਰਾ ਨਿਵਾਸ ਹੈ, ਕੋਈ ਥਾਂ ਐਸੀ ਨਹੀਂ ਜਿੱਥੇ ਤੇਰਾ ਨਿਵਾਸ ਨਹੀਂ। ਫਿਰ ਕਹਿੰਦੇ ਸਰਬੱਤਰ ਪਾਹੋ, ਪਾਹੋ ਦਾ ਅਰਥ ਹੈ ਕਿ ਸਾਰੀਆਂ ਦੀਆਂ ਪੂਜਾਵਾਂ ਵਿਚ ਤੇਰਾ ਹੀ ਬਲ ਹੈ, ਤੇਰੀ ਹੀ ਸ਼ਕਤੀ ਹੈ। ਬਚਨ ਕੀਤੇ ਕਹਿੰਦੇ ਸਰਬੱਤਰ ਦੇਸੈ, ਇਹ ਸਾਰੇ ਦੇਸ਼ ਤੇਰਾ ਹੀ ਦੇਸ਼ ਨੇ, ਇਨ੍ਹਾਂ ਵਿਚ ਤੇਰਾ ਨਿਵਾਸ ਹੈ। ਕਿ ਸਰਬੱਤਰ ਭੇਸੈ, ਆ ਕਿੰਨੀ ਤਰ੍ਹਾਂ ਦੇ ਵੇਸ ਨੇ, ਕਿੰਨੀ ਤਰ੍ਹਾਂ ਦੇ ਜੀਵ ਨੇ, ਸਾਰਿਆਂ ਦੇ ਵਿਚ ਤੇਰਾ ਜਲਵਾ, ਤੇਰਾ ਨੂਰ ਨਜ਼ਰ ਆ ਰਿਹਾ। ਸਤਿਗੁਰੂ ਅੱਗੇ ਬਚਨ ਕਰਦੇ ਕਹਿੰਦੇ ਕਿ ਸਰਬੱਤਰ ਕਾਲ ਹੈ, ਸਾਰਿਆਂ ਦਾ ਕਾਲ ਰੂਪ ਹੈ। ਕਾਲ ਦਾ ਮਤਲਬ ਹੁੰਦਾ ਸਮਾਂ, ਟਾਈਮ। ਇਹ ਜਿੰਨਾ ਵੀ ਸੰਸਾਰ ਅਸੀਂ ਵੇਖ ਰਹੇ ਹਾਂ ਨਾ, ਸਾਡੇ ਸਾਹਮਣੇ ਹੈ, ਇਹ ਜਿਹੜਾ ਸੰਸਾਰ ਹੈ ਇੱਥੇ ਕਾਲ ਬਣਿਆ, ਸਮੇਂ ਦੀ ਵੰਡ ਹੈ, ਇੱਥੇ ਚੀਜ਼ਾਂ ਦੇ ਸਾਲ ਗਿਣੇ ਜਾਂਦੇ ਨੇ, ਹੈ ਕੁਝ ਨਹੀਂ, ਇਹ ਸਮਾਂ ਅਸਲ ਵਿੱਚ ਹੈ ਹੀ ਨਹੀਂ। ਆ ਜਦੋਂ ਕਈ ਵਾਰੀ ਸੋਚੀਦਾ ਵੀ ਸਾਡੀ ਕੌਮ ਤੋਂ ਕੈਲੰਡਰ ਹੀ ਠੀਕ ਨਹੀਂ ਹੋ ਰਿਹਾ, ਵੀ ਆਏ ਸਾਲ ਬਦਲਦੇ ਨੇ, ਬਈ ਤੁਸੀਂ ਇੰਨਾ ਕੀਮਤੀ ਐਨਰਜੀ ਕੌਮ ਦੀ ਸਮਾਂ ਵੰਡਣ ਵਿੱਚ ਹੀ ਲਾ ਦਿੱਤੀ, ਤੇ ਛੋਟੀ ਜਿਹੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਨੇ, ਉਹਨਾਂ ਦਾ ਵੀ ਫਿਕਰ ਕਰੋ, ਉਹਨਾਂ ਦੀ ਵਿਆਖਿਆ ਹੋ ਜਾਏ। ਆਏ ਸਾਲ ਗੁਰਪੁਰਬ ਤਬਦੀਲ ਕਰ ਦੇਣਾ, ਫਿਰ ਸੰਗਤ ਦੁਬਧਾ ਵਿੱਚ ਪੈ ਜਾਣੀ, ਇਹਨੂੰ ਇੱਕੋ ਥਾਂ ਤੇ ਟਿਕਾ ਦੇਣਾ ਚਾਹੀਦਾ, ਕੋਈ ਬਹੁਤੀ ਵੱਡੀ ਗੱਲ ਨਹੀਂ, ਸਾਰੇ ਸਮੇਂ ਉਹਨੇ ਬਣਾਏ। ਗੁਰੂ ਸਾਹਿਬ ਨੇ ਸ਼ਾਇਦ ਇਸ ਝਗੜੇ ਨੂੰ ਨਿਬੇੜਨ ਲਈ ਕਿਹਾ ਸੀ ਵੀ ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੇ ਮਾਹ ਕਵਣ ਜਿੱਤ ਹੋਵਾ ਆਕਾਰ, ਵੇਲ ਨਾ ਪਾਈਆਂ ਪੰਡਤੀ, ਨਹੀਂ ਪਤਾ ਕਿਸੇ ਨੂੰ ਕਿਉਂ ਐਵੇਂ ਸਮਾਂ ਬਰਬਾਦ ਕਰਦੇ। ਇਹਨੂੰ ਮਿਥੋ ਕਿਤੇ ਨਾ ਕਿਤੇ ਸ਼ੁਰੂ ਕਰਨਾ ਪਏਗਾ, ਹੋਰ ਕੁਝ ਵੀ ਨਹੀਂ। ਵੇਲੇ ਦਾ ਪਤਾ ਨਹੀਂ ਕਿਸੇ ਨੂੰ, ਆਰੰਭ ਕਦੋਂ ਹੋਇਆ, ਇੱਕ ਝਟਕੇ ਦੇ ਨਾਲ ਵੇਲਾ ਸ਼ੁਰੂ ਹੋਇਆ। ਕਾਲ, ਕਾਲ ਦਾ ਇਹ ਸਿਸਟਮ ਚੱਲਿਆ, ਔਰ ਇਸ ਕਾਲ ਦੇ ਦੇਸ਼ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਅਕਾਲ ਨਾਲ ਜੁੜੇ ਨੇ, ਸ਼ਬਦ ਨਾਲ ਜੁੜੇ ਨੇ, ਉਹ ਕਾਲ ਦੀ ਹੱਦ ਨੂੰ ਤੋੜ ਕੇ ਅੱਗੇ ਚਲੇ ਗਏ, ਉੱਥੇ ਉਮਰ ਨਹੀਂ ਹੁੰਦੀ, ਉੱਥੇ ਸਾਲ ਖਤਮ ਹੋ ਜਾਂਦੇ, ਬੁਢੇਪਾ ਨਹੀਂ ਉੱਥੇ। ਉਹਨਾਂ ਨੂੰ ਆਪਣੇ ਸਰੀਰ ਦਾ ਵੀ ਫਿਕਰ ਨਹੀਂ ਰਹਿੰਦਾ ਵੀ ਹੁਣ ਕਾਲੇ ਨਹੀਂ ਰਹੇ, ਕੀ ਕਰੀਏ, ਚਿੱਟੇ ਆਉਣ ਲੱਗ ਪਏ। ਬਹੁਤੇ ਲੋਕ ਤਾਂ ਇਸ ਚਿੰਤਾ ਵਿੱਚ ਹੀ ਵਿਚਾਰੇ ਜ਼ਿੰਦਗੀ ਦੀ ਬਹੁਤਾ ਸਮਾਂ ਗਵਾ ਲੈਂਦੇ ਵੀ ਹੁਣ ਕਾਲਿਆਂ ਤੋਂ ਚਿੱਟੇ ਹੋਣ ਲੱਗ ਗਏ, ਕਿਵੇਂ ਕਰੀਏ, ਬੜੇ ਚਿੰਤਿਤ, ਬੜੇ ਰੋਗੀ ਹੋ ਜਾਂਦੇ ਨੇ। ਪਰ ਜਿਨ੍ਹਾਂ ਨੇ ਕਾਲ ਦੇ ਚੱਕਰ ਨੂੰ ਤੋੜਿਆ, ਅਕਾਲ ਨਾਲ ਜੁੜੇ ਨੇ, ਉਹਨਾਂ ਵਾਸਤੇ ਚੀਜ਼ਾਂ ਤੁੱਛ ਹੋ ਜਾਂਦੀਆਂ, ਛੋਟੀਆਂ ਹੋ ਜਾਂਦੀਆਂ। ਤਾਂ ਵੇਲਾ ਜਿਹੜਾ ਹੈ, ਇਹ ਵੇਲੇ ਵਿੱਚ ਸਾਰੇ ਜੀਵ ਫਸੇ ਹੋਏ ਨੇ ਕਾਲ ਦੇ ਅੰਦਰ, ਇਹ ਕਾਲ ਵੀ ਉਹ ਆਪ ਹੀ ਹੈ। ਸਤਿਗੁਰੂ ਕਹਿੰਦੇ ਕਿ ਸਰਬਤਰ ਕਾਲੈ, ਕਿ ਸਰਬਤਰ ਪਾਲੈ, ਕਿ ਤੂੰ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਕਿ ਸਰਬਤਰ ਹੰਤਾ, ਕਿ ਸਰਬਤਰ ਗੰਤਾ। ਹੰਤਾ ਦਾ ਮਤਲਬ ਹੈ ਹੱਤਿਆ ਕਰਨੀ, ਤੂੰ ਕਿਵੇਂ ਦਾ ਹੈ, ਆਪ ਹੀ ਤੇ ਪੈਦਾ ਕਰਨਾ, ਫਿਰ ਆਪ ਹੀ ਲੋਕਾਂ ਦੀ ਹੱਤਿਆ, ਹੰਤਾ, ਹੰਤ ਕਰ ਦੇਣਾ, ਹੱਤ ਕਰ ਦੇਣਾ, ਮਾਰ ਦੇਣਾ, ਪਰ ਤੇਰੇ ਤੇ ਦੋਸ਼ ਕੋਈ ਨਹੀਂ ਲਾ ਸਕਦਾ। ਕਿੰਨਿਆਂ ਨੂੰ ਤੂੰ ਹਰ ਰੋਜ਼ ਇੱਥੋਂ ਚੁੱਕ ਲੈਂਦਾ, ਬਸ ਇਕੱਠੇ ਹੋ ਕੇ ਇਹੀ ਕਹਿ ਦਿੰਦੇ ਨੇ ਰੱਬ ਨੇ ਕੀਤਾ, ਹੋਰ ਕੁਝ ਕਰ ਹੀ ਨਹੀਂ ਸਕਦੇ ਬਸ, ਕਿਉਂਕਿ ਉਹਦੇ ਉੱਤੇ ਕਿਹੜਾ ਕੇਸ ਚੱਲਦਾ। ਉਹਨੇ ਆਪਣੇ ਆਪ ਨੂੰ ਸੇਫ ਰੱਖਿਆ ਵੀ ਸਰੀਰ ਧਾਰੀ ਨਹੀਂ ਹੋਇਆ। ਸੱਚ ਜਾਣੋ, ਜੇ ਰੱਬ ਸਰੀਰ ਧਾਰੀ ਹੋ ਜਾਂਦਾ ਤੇ ਉਹਦੇ ਉੱਤੇ ਹੁਣ ਨੂੰ ਕਿੰਨੇ ਕੇਸ ਚੱਲਦੇ, ਬੰਦੇ ਨੇ ਚਲਾ ਦੇਣੇ ਸੀ। ਜਿੱਥੇ ਜਿੱਥੇ ਰੱਬ ਥੋੜਾ ਜਿਹਾ ਪ੍ਰਗਟ ਹੋਇਆ, ਉੱਥੇ ਉੱਥੇ ਬੰਦੇ ਨੇ ਕਿਤੇ ਤੱਤੀ ਤਵੀ ਤੇ ਰੱਬ ਨੂੰ ਬਿਠਾਇਆ, ਕਿਤੇ ਦੇਗ ਵਿੱਚ ਉਬਾਲ ਦਿੱਤਾ, ਕਿਤੇ ਕੁਝ ਕਰ, ਥੋੜਾ ਜਿਹਾ ਪ੍ਰਗਟ ਹੋਇਆ ਕੁਝ ਸਰੀਰਾਂ ਵਿੱਚ, ਕਿਤੇ ਸੂਲੀ ਤੇ ਚੜਾਇਆ ਹੈ, ਕਿਤੇ ਕੁਝ ਕਰ ਦਿੱਤਾ। ਇਸ ਲਈ ਉਹਨੇ ਸੋਚਿਆ ਬਈ ਮੈਂ ਬਾਹਰ ਨਹੀਂ ਆਉਣਾ, ਉਹ ਸੱਚਾ ਹੈ, ਉਹਨੂੰ ਪਤਾ ਹੈ ਬੰਦਿਆਂ ਦਾ, ਬਈ ਇਹਨਾਂ ਨੇ ਦੂਜੇ ਦਿਨ ਹੀ ਕਰ ਲੈਣਾ ਕਾਬੂ, ਇਸ ਕਰਕੇ ਉਹ ਦੇਹਧਾਰੀ ਨਹੀਂ ਹੁੰਦਾ। ਕਦੀ ਕਦੀ ਕਿਸੇ ਦੇਹ ਵਿੱਚ ਪ੍ਰਗਟ ਹੁੰਦਾ, ਤੇ ਜਿਹੜੀ ਦੇਹ ਵਿੱਚ ਪ੍ਰਗਟ ਹੁੰਦਾ ਸੰਸਾਰੀ ਉਹਨੂੰ ਕਤਲ ਕਰ ਦਿੰਦੇ ਨੇ, ਮਾਰ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਸੰਸਾਰ ਨੇ ਕਦੀ ਰੱਬ ਨੂੰ ਪਹਿਚਾਣਿਆ ਨਹੀਂ, ਇਹ ਤਾਂ ਸਾਡੀ ਮਜਬੂਰੀ ਹੈ, ਉਹਦੇ ਗੀਤ ਗਾਉਣੇ, ਫੁੱਲ ਚੜਾਉਣੇ, ਕਿਉਂਕਿ ਸਾਨੂੰ ਖਤਰਾ ਹੈ ਵੀ ਜੇ ਅਸੀਂ ਉਹਦੇ ਅੱਗੇ ਕੁਝ ਝੁਕੇ ਨਾ ਤੇ ਕੋਈ ਹੋਰ ਨਾ ਗੱਲ ਹੋ ਜਾਏ। ਪ੍ਰਮਾਣ ਨਹੀਂ ਕੀਤਾ ਕਦੀ ਸੰਸਾਰ ਨੇ ਪਰਮਾਤਮਾ ਨੂੰ, ਸਦਾ ਹੀ ਉਹ ਉਸ ਨੂੰ ਵੱਟੇ ਮਾਰੇ, ਭੂਤਨਾ ਕਿਹਾ, ਬਿਤਾਲਾ ਕਿਹਾ, ਤੱਤੀ ਤਵੀ ਤੇ ਬਿਠਾਇਆ, ਕਦੀ ਕਿਤੇ ਰੂਹ ਵਿਚ ਲਪੇਟ ਦਿੱਤਾ, ਕਦੀ ਆਰੇ ਨਾਲ, ਕਦੀ ਖੋਪਰੀ ਲਾ ਦਿੱਤੀ। ਇਹ ਰੱਬ ਹੀ ਸੀ, ਥੋੜਾ ਜਿਹਾ ਸਰੀਰਾਂ ਵਿਚ ਪ੍ਰਗਟ ਹੋ ਗਿਆ। ਇਸ ਲਈ ਉਹਨੇ ਇਹ ਘਟਨਾਵਾਂ ਵੇਖ ਕੇ ਮਨ ਬਣਾਇਆ ਵੀ ਇਹਨਾਂ ਦੇ ਸਾਹਮਣੇ ਨਹੀਂ ਆਉਣਾ, ਕੰਬਖਤ ਪਾਲਣਾ ਵੀ ਕਰਨੀ ਇਹਨਾਂ ਦੀ, ਇਹ ਛੱਡਦੇ ਨਹੀਂ ਕਿਸੇ ਨੂੰ, ਇਸ ਕਰਕੇ ਲੁਕਿਆ ਬੈਠਾ। ਗੈਬੁਲ ਗੈਬ ਹੈ। ਤਾਂ ਮੈਂ ਬੇਨਤੀ ਕਰ ਰਿਹਾ ਸੀ, ਸਤਿਗੁਰੂ ਕਹਿੰਦੇ ਨੇ ਕਿ ਸਰਬੱਤਰ ਹੰਤਾ ਜਦੋਂ ਕਿਸੇ ਦਾ ਸਮਾਂ ਆ ਜਾਂਦਾ ਉਹਨਾਂ ਨੂੰ ਹੱਥ ਕਰ ਦੇਣਾ ਕਿ ਸਰਬੱਤਰ ਗੰਤਾ ਗੰਤਾ ਕਹਿੰਦੇ ਨੇ ਗਤੀ ਨੂੰ ਚਾਲ ਨੂੰ ਸਾਰਿਆਂ ਦੀ ਗਤੀ ਤੂੰ ਆਪ ਹੈ ਸਾਰਿਆਂ ਨੂੰ ਤੋਰਨ ਵਾਲਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਭੇਖੀ ਦਾ ਅਰਥ ਹੈ ਸਾਰਿਆਂ ਭੇਸਾਂ ਵਿੱਚ ਤੂੰ ਆਪ ਹੈ ਤੇ ਸਾਰਿਆਂ ਨੂੰ ਭੇਖ ਰਿਹਾ ਹੈ ਦੂਜੇ ਭੇਖੀ ਦਾ ਅਰਥ ਹੈ ਵੇਖਣਾ ਸਾਰਿਆਂ ਨੂੰ ਦੇਖਣ ਵਾਲਾ ਹੈ ਇਹ ਫਿਕਰਾ ਬੜੇ ਕੰਮ ਆਉਣ ਵਾਲਾ ਹੈ ਜੇ ਮਤਲਬ ਉਹ ਸਾਰਿਆਂ ਨੂੰ ਵੇਖਦਾ ਹੈ ਇਹਦਾ ਮਤਲਬ ਮੈਨੂੰ ਵੀ ਵੇਖਦਾ ਹੈ ਤੇ ਮੈਨੂੰ ਸਿਰਫ ਗੁਰਦੁਆਰੇ ਵਿੱਚ ਨਹੀਂ ਵੇਖਦਾ ਘਰ ਵੀ ਵੇਖਦਾ ਦੁਕਾਨ ਤੇ ਵੀ ਸਭ ਥਾਵਾਂ ਤੇ ਵੇਖ ਰਿਹਾ ਨੇੜਿਓ ਇਹ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਨੁਕਤਾ ਬੜਾ ਜ਼ਬਰਦਸਤ ਹੈ ਵੀ ਉਹ ਤੈਨੂੰ ਨੇੜਿਓ ਦੇਖ ਰਿਹਾ ਹੈ ਇਹ ਅਭਿਆਸ ਕਰਕੇ ਵੇਖ ਲੈਣਾ ਜਿਹੜੇ ਅਭਿਆਸ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਨੇ ਉਹ ਤੇ ਅਸਾਂ ਕੀਤੇ ਨਹੀਂ ਆਹ ਦੂਜੇ ਅਭਿਆਸਾਂ ਵਿੱਚ ਹੀ ਫਸੇ ਰਿਹਾ ਵੀ ਕਿੱਥੇ ਧਿਆਨ ਲਾਉਣਾ ਧੁੰਨੀ ਤੇ ਲਾਉਣਾ ਕਿ ਸਿਰ ਵਿੱਚ ਲਾਉਣਾ ਇਹ ਬੜਾ ਜ਼ਬਰਦਸਤ ਧਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਤੂੰ ਮਹਿਸੂਸ ਕਰ ਵੀ ਤੂੰ ਜਿੱਥੇ ਵੀ ਹੈ 24 ਘੰਟੇ ਉਹ ਤੇਰੀ ਹਰ ਇੱਕ ਹਰਕਤ ਨੂੰ ਬਿਲਕੁਲ ਨੇੜਿਓਂ ਵੇਖ ਰਿਹਾ ਕਿ ਸਰਬੱਤਰ ਪੇਖੀ ਤੇਰੇ ਸਾਰੇ ਜੀਵਨ ਨੂੰ ਦੇਖ ਰਿਹਾ ਤਾਂ ਦੂਜੇ ਦਿਨ ਚਾਲ ਬਦਲ ਜਾਏਗੀ ਬੰਦੇ ਦੀ ਜੇ ਨਾਲ ਵੇਖ ਰਿਹਾ ਪਰ ਆਦਮੀ ਤੇ ਇਸ ਗੱਲ ਨੂੰ ਸੁਣ ਕੇ ਵੀ ਰਾਜੀ ਨੇ ਉਹ ਕਹਿੰਦਾ ਵੀ 2-4 ਮਿੰਟ ਗੁਰਦੁਆਰੇ ਜਾਣਾ ਬਸ ਉਹ ਵੀ ਤੁਸੀਂ ਭਾਗਾਂ ਵਾਲੇ ਹੋ ਆ ਜਾਂਦੇ ਹੁਣ ਤੇ ਵੀ ਕਹਾਣੀ ਨੇੜੇ ਤੇੜੇ ਲੱਗ ਗਈ ਹੁਣ ਤੇ ਉਹ ਵੀ ਬੰਦੇ ਨੇ ਤਿਆਗ ਦਿੱਤਾ ਹੈ ਕਿਉਂਕਿ ਅਸੀਂ ਘਰੋਂ ਘਰ ਗਿਆਨ ਦੇ ਦਿੱਤਾ ਬਹੁਤ ਤਾਂ ਵੇਖਣ ਵਾਲਾ ਇੱਕ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਤੇ ਤੂੰ ਮਹਿਸੂਸ ਕਰ ਤੇਰੀ ਹਰ ਇੱਕ ਹਰਕਤ ਨੂੰ ਵੇਖੀ ਜਾ ਰਿਹਾ ਕਿ ਸਰਬੱਤਰ ਪੇਖੀ ਕਿ ਸਰਬੱਤਰ ਕਾਜੈ ਸਾਰੇ ਕਾਰਜਾਂ ਵਿੱਚ ਉਹ ਸਮਾਇਆ ਹੋਇਆ ਹੈ ਕਿ ਸਰਬੱਤਰ ਰਾਜੈ ਸਾਰਿਆਂ ਦਾ ਰਾਜਾ ਹੈ ਕਿ ਸਰਬੱਤਰ ਸੁੱਖ ਹੈ ਸਾਰਿਆਂ ਦੇ ਜੀਵਨ ਵਿੱਚੋਂ ਪਾਪ ਦੀ ਮੈਲ ਨੂੰ ਸੁੱਖ ਹੈ ਦਾ ਅਰਥ ਇਹ ਸੁਕਾ ਦਿੰਦਾ ਹੈ ਜਿਨ੍ਹਾਂ ਤੇ ਕਿਰਪਾ ਕਰਦਾ ਉਹਨਾਂ ਨੂੰ ਸੁੱਖ ਲੈਂਦਾ ਜਾਂ ਇਹਦੇ ਅਰਥ ਇਹ ਵੀ ਕੀਤੇ ਵਿਦਵਾਨਾਂ ਨੇ ਸੁੱਖ ਹੈ ਦਾ ਅਰਥ ਇਹ ਸੁਕਾ ਲੈਣਾ ਵੱਡਿਆਂ ਦੇ ਵਿੱਚੋਂ ਅਮੀਰਾਂ ਦੇ ਵਿੱਚੋਂ ਅਮੀਰੀ ਨੂੰ ਸੁਕਾ ਦਿੰਦਾ ਹੈ ਉਹਨਾਂ ਨੂੰ ਗਰੀਬ ਕਰ ਦਿੰਦਾ ਕਿ ਸਰਬੱਤਰ ਭੁੱਖ ਹੈ ਭੁੱਖ ਹੈ ਦਾ ਅਰਥ ਹੈ ਭਰਨਾ ਤੇ ਜਿਹੜੇ ਖਾਲੀ ਨੇ ਉਹਨਾਂ ਨੂੰ ਭਰ ਦਿੰਦਾ ਹੈ ਇਹ ਉਹਦੇ ਗੁਣ ਨੇ ਕਿ ਸਾਰਿਆਂ ਦੇ ਜੀਵਨ ਨੂੰ ਦਾਨ ਦੇਣ ਵਾਲਾ ਗੁਣ ਕਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ ਆਓ ਸਾਧ ਸੰਗਤ 1-2 ਮਿੰਟ ਵਾਸਤੇ ਗੁਰੂ ਕੇ ਸ਼ਬਦ ਦੁਆਰਾ ਉਹਦੇ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ।